सिमर सिमर स्वामी प्रभु अपना निकट ना आवे जाम, मुकत बैकुंठ साध की संगत जन पायो हर का ताम। बिन सिमरन जैसे सर पर जारी, त्यों जीवे साकत नाम बिसारी। एक निमक जो सिमरन में जिया, कोट दिन लाख सदा तिरतिया। बिन सिमरत रिक कर्म करास, काग बतन विष्टा में वास। बिन सिमरन पै कुकर काम, ताकत बेसुआ पूत निनाम। बिन सिमरन जैसे सींड छतारा, बोले पूर ताकत मुखकारा। बिन सिमरन कर तब की न्याई, साकत थान प्रेस फिराई। बिन सिमरन को कर हर काया, हाकत लोभी बंद न पाया। बिन सिमरन है आत्म काती, साकत नीच तिस कुल नहीं जाती। जिस प्या कृपाल तिस संग मिलाया, कह नानक गुरु जगत तराया। जप मन सतनाम सदा सतनाम, अलत पलत मुख उज्जल होई है। नित्या ये हर पुरख निरंजना, छोट सियान बहु चतराई। दुई कर जोड़ साध मग चल, सिमर स्वामी अंतर जामी। मानुक देखा उत्तम फल, वेद बुख्यान करत साधु जन। भाग हीन समझत नहीं खल, प्रेम पगल राचे जन नानक। हर सिमरन दैन पै मल, अंतर गुरु आराधना। सिम जीवा जप गुनाओ, नेत्री सतगुर देखना। सरणी सुनना गुरनाओ, सतगुर से तीरत्या। दरगह पाइये ठाओ, कह नानक कृपा करे जिसनु ए वदे। जग में उत्तम काढ़िए मिले कई के, ये सब किसान जान है। जेता है आकार जिने लेखा लिखिया, सोहो आपरवान। नानक जे को आप गणाई दा, सो मूरख गवार। मन को चर पी लक गुर ज्ञान, कुंडा जय की चे ले जाई। नानक हस्ती कुंडे बारा, फिर उजड़ पाई। तिस आगे अरदास जिन उपाया, सतगुर अपना सेव सब फल पाया। अमृत हर का नाव सदा त्याया, संत जना के संग दुख मिटाया। नानक पे अचिंत हर तन नहीं चलाया।
सतगुरु नमः, श्री गुरुदेव नमः, दास दोनों हाथ जोड़ के संगत दे चरणा च मथा टेकते हुए अपने गुनाह की माफी लई अरदास बेनती करता है। संगत की समर्था है बख्शन दी, बख्शन दी कृपालता करो। संगत दे बख्शे नू गुरु साहब भी बख्श देंदे हन। सिमर सिमर स्वामी प्रभ अपना निकट न आवे जाम। जाम दा पाव है मौत। इस जगत दे विच असी मौत किस नूं कहंदे हां? जदों कोई जीवात्मा इस लोक दे विच किसी भी पिंजरे दे अंदर आकर के प्रगट हुंदी है, उसनु एक प्राण शक्ति दित्ती जांदी है, जिसनु असी प्राण वायु कहंदे हां। जिस दे नाल उस पिंजरे दे अंदर रह करके वो अपने संसार दा कार व्यवहार करदी है। जदों ए जीवात्मा इस प्राण वायु नू लै करके उस पिंजरे चो निकल जाती है, असि कहते हैं कि मौत आ गई है। इस तुक दे विच गुरु साहब स्पष्ट करते हैं रूहानियत की मौत केड़ी है, और गुरु साहब जड़ी सिमरन की गल कर रहे हैं, इस सिमरन लफज के नाल इस शब्द दे राही गुरु साहब अज के मजमून नू स्पष्ट करनगे। सिमरन किस नू किया जाता है, इसकी करण की ठीक विधि केड़ी है, किसने सिमरन करना है, और किस तरीके दे नाल किस जगह इसका सिमरन करके किस नू सिमर के असी इस दे फल नू प्राप्त कर सकते हैं। पहले फल की गल गुरु साहब इस तुक दे विच करते ने कि मौत नहीं आती। मौत का की भाव है, रूहानियत दे विच जो जीवात्मा एक पिंजरे तो दूसरे पिंजरे दे विच और दूसरे तो तीसरे इस तरीके दे नाल बार बार कढ़ी और पाई जाती है, इस नूं रूहानियत की मौत कही जाती है कि बार बार यानी कि 84 लाख पिंजरिया दे विच ए जीवात्मा का भ्रमण जड़ा है ए मौत है। ते गुरु साहब कहंदे ने कि जड़े सिमरन करदे ने किस तरीके दे नाल गुरु साहब अगे स्पष्ट करनगे, सिमरन करके वो इस मौत तो बच सकते ने। ए जाम उस दे निकट नहीं आता, मौत उस नूं प्राप्त नहीं हुंदी, यानी कि सिमरन करन वालियां दा भी आखरी समय आंदा है जदों प्राण शक्ति दे करके पूरी करके ए जीवात्मा पिंजरे चो निकलदी है। पर गुरु साहब स्पष्ट करते ने कि 84 दे विच उस नूं भ्रमण नहीं करना पैंदा, यानी कि वह उसकी आखरी मौत है। मरण तो पहले ही अगर सिमरन दे विच मर गया तो उस नूं फिर दोबारा तो जन्म और मरण दे विच बार बार यानी कि जम दे नजदीक नहीं जाना पैंदा, आखिर जम ही कटदे ने अगर जीवात्मा सिमरन नहीं करती। तो हुण सिमरन जिहड़ा है रूहानियत दे विच की भाव लै करके आंदा है, इस जगत दे विच जदो जीवात्मा इस मनुखे जन्म दे विच इस पिंजरे दे विच आंदी है ते हर पिंजरे दे विच जिस तरीके दे नाल मन उस दे नाल लगा रखिया गया है, किस लई कार व्यवहार करन वास्ते। ए कार व्यवहार जो कुछ भी करदा है ए मन करदा है। एक कार नू स्कूटर नू या किसी मशीन नू असी चलाना चाहते हैं तो सानू ऊर्जा की लोड़ है, साधन की लोड़ है, यानी कि पेट्रोल पावांगे गड्डी दे विच ते गड्डी चलेगी। हुण पेट्रोल प्राप्त करन वास्ते सानू सारे ही काम करने पैंदे ने, सारियां विधियां अपनानियां पैंदियां। उसे तरीके दे नाल ए मन रूपी जिहड़ी मशीन है ए जदों काम करना चाहती है इस नू ताकत की लोड़ है, पेट्रोल की लोड़ है, ऊर्जा की लोड़ है। हुण ए ऊर्जा कित्थों लेगी, इसने ऊर्जा लैनी है अपनी तो सूक्ष्म, यानी कि इस तो सूक्ष्म बुद्धि है और बुद्धि तो सूक्ष्म आत्मा है। आत्मा भरपूर है, भंडार है, मौजूद है, उसके विच पूरी ऊर्जा मौजूद है इस संसार दे कार व्यवहार और अपना काम करन वास्ते, यानी कि वह परमात्मा की बूंद है, समुंदर रूपी की अखुट भंडार उसके अंदर मौजूद है। तो इसका भाव की है कि मन के अंदर अपनी कोई ताकत नहीं, कोई समर्था नहीं, एक मशीन दे दिती गई है कार व्यवहार करन वास्ते। अगर ए मशीन ना होवे ए जीवात्मा किसी भी पिंजरे दे विच रह करके कार व्यवहार कर सकती ही नहीं, यानी कि एक साधन दिता गया है। गुरु साहब ने पिछे स्पष्ट किया सी कि साधन का अगर असी सदुपयोग करिए तो सानू उस दे फल की प्राप्ति होती है, अगर दुरुपयोग करिए ते असी वो मौत की तरफ यानी कि नुकसान की तरफ चले जाते हैं। उसे तरीके दे नाल अगर ए मन रूपी मशीन का असी ठीक इस्तेमाल करिए तो सानू बहुत सारे लाभ प्राप्त हो सकते ने, और अगर इसका दुरुपयोग करिए जड़ा कि असी अनंत काल तो इस मशीन का दुरुपयोग कर रहे हैं, यही कारण है कि इसका अंत जड़ा है सानू बार बार जन्म और मरण यानी कि दुख दे विच सानू भ्रमण करना पैंदा है। तो गुरु साहब स्पष्ट करते हैं कि ए पेट्रोल जड़ा है ए ऊर्जा जड़ी है आत्मा तो लै करके ए मशीन यानी कि मन काम करता है, इस संसार का कार व्यवहार करता है। हुण दोनों ही वस्तुआं अंतर दे विच मौजूद ने, मन भी मौजूद है, आत्मा भी मौजूद है, दोनों ने ही सिमरन करना है, दोनों ने ही सुख नूं प्राप्त करना है, दोनों ही सुख चाहते ने। अगर किसी नूं पुछिए भी तू की चाहता तो कहेगा भी मैं सुखी होना चाहता, सदा ले सुख प्राप्त करना चाहता, यानी कि सदा ले सुख प्राप्त कौन करना चाहता, सदा रहने वाली चीज केड़ी है, ਨਿਤ ਰਹਿਣ ਵਾਲੀ ਵਸਤੂ ਉਹ ਅਕਾਲ ਪੁਰਖ ਉਸਦਾ ਨਾਮ ਸ਼ਬਦ ਕੀਰਤਨ ਅਕਥ ਕਥਾ ਉਹੀ ਹੈ ਉਸਦੇ ਵਿੱਚ ਕੋਈ ਫੇਰ ਬਦਲ ਨਹੀਂ ਹੈ ਉਹਦੇ ਵਿੱਚ ਕਾਲ ਦਾ ਕੋਈ ਪ੍ਰਭਾਵ ਨਹੀਂ ਉਸ ਨੂੰ ਪ੍ਰਾਪਤ ਕਰਕੇ ਹੀ ਇਹ ਜੀਵਾਤਮਾ ਸਦਾ ਲਈ ਸੁਖੀ ਹੋ ਸਕਦੀ ਹੈ ਪਰ ਉਸ ਤੋਂ ਪਹਿਲੇ ਅਸੀਂ ਕੀ ਦੇਖਦੇ ਹਾਂ ਇਸ ਜਗਤ ਦੇ ਵਿੱਚ ਬਹੁਤ ਸਾਰੀਆਂ ਵਸਤੂਆਂ ਔਰ ਸੰਬੰਧਾਂ ਨੂੰ ਅਸੀਂ ਪ੍ਰਾਪਤ ਕਰਦੇ ਹਾਂ ਇਸ ਮਸ਼ੀਨ ਦੇ ਜ਼ਰੀਏ ਕਾਰਨ ਕੀ ਸੀ ਕਿ ਅਸੀਂ ਪ੍ਰਾਪਤ ਤਾਂ ਕਰਨਾ ਚਾਹੁੰਦੇ ਹਾਂ ਸੁੱਖ ਪਰ ਸਾਨੂੰ ਇਸ ਸੁੱਖ ਦਾ ਪਤਾ ਨਹੀਂ ਵੀ ਕਿਸ ਤਰੀਕੇ ਦੇ ਨਾਲ ਅਸੀਂ ਸੁੱਖ ਪ੍ਰਾਪਤ ਕਰਨਾ ਹੈ ਔਰ ਕਿਸਦੇ ਵੀ ਸਾਨੂੰ ਪੂਰਨ ਜੋ ਹੈ ਉਪਲਬਧੀ ਹੋ ਸਕਦੀ ਹੈ ਤੇ ਅਸੀਂ ਇਹਨਾਂ ਵਸਤੂਆਂ ਔਰ ਸੰਬੰਧਾਂ ਦੇ ਵਿੱਚ ਸੁੱਖ ਦੀ ਤਲਾਸ਼ ਕਰਦੇ ਹਾਂ ਇਸ ਮਸ਼ੀਨ ਦੀ ਸੰਗਤ ਕਰਕੇ ਔਰ ਇੱਕ ਇੱਕ ਕਰਕੇ ਅਸੀਂ ਇਕੱਤਰਿਤ ਕਰਦੇ ਜਾਂਦੇ ਹਾਂ ਜਦੋਂ ਸਾਨੂੰ ਸੁੱਖ ਨਹੀਂ ਮਿਲਦਾ ਤੇ ਅਸੀਂ ਇੱਕ ਪਹਿਲੀ ਨੂੰ ਛੱਡ ਕੇ ਦੂਸਰੀ ਨੂੰ ਧਾਰਨ ਕਰਦੇ ਹਾਂ ਇਸ ਤਰੀਕੇ ਦੇ ਨਾਲ ਅਨੰਤ ਕਾਲ ਤੋਂ ਅਸੀਂ ਇਹ ਸਾਰੀਆਂ ਜੜ ਚੇਤਨ ਵਸਤੂ ਔਰ ਸੰਬੰਧਾਂ ਨੂੰ ਇਕੱਤਰਿਤ ਕਰੀ ਜਾ ਰਹੇ ਹਾਂ ਕਾਰਨ ਇੱਕੋ ਹੀ ਹੈ ਸੁੱਖ ਦੀ ਤਲਾਸ਼ ਸਦਾ ਲਈ ਸੁਖੀ ਹੋ ਜਾਣਾ ਔਰ ਸਦਾ ਲਈ ਸੁਖੀ ਉਦੋਂ ਹੀ ਹੋ ਸਕਦੇ ਆ ਜਦੋਂ ਕਿ ਇਹ ਬੂੰਦ ਜਿਹੜੀ ਹੈ ਆਪਣੇ ਮੂਲ ਦੇ ਵਿੱਚ ਯਾਨੀ ਕਿ ਸਮੁੰਦਰ ਦੇ ਵਿੱਚ ਸਮਾ ਜਾਏ ਅਗਰ ਬਾਰਿਸ਼ ਦੇ ਰੂਪ ਦੇ ਵਿੱਚ ਆ ਕਰਕੇ ਪਹਾੜਾਂ ਤੇ ਨਦੀਆਂ ਦਾ ਰੂਪ ਲੈ ਕਰਕੇ ਮੈਦਾਨਾਂ ਦੇ ਵਿੱਚ ਭਰਮਣ ਕਰਦੀ ਹੈ ਕਿਤਨੀ ਚੀਖ ਪੁਕਾਰ ਕਰਦੀ ਹੈ ਪਰ ਇਸ ਨੂੰ ਸ਼ਾਂਤੀ ਨਹੀਂ ਮਿਲਦੀ ਸ਼ਾਂਤੀ ਕਦੋਂ ਮਿਲਦੀ ਹੈ ਜਦੋਂ ਇਹ ਦਰਿਆ ਸਾਰਾ ਰਸਤਾ ਤੈਅ ਕਰਕੇ ਸਮੁੰਦਰ ਦੇ ਵਿੱਚ ਲੀਨ ਹੋ ਜਾਂਦੇ ਨੇ ਉਸੀ ਦਾ ਰੂਪ ਹੋ ਜਾਂਦੇ ਫਿਰ ਇਸਦਾ ਸਾਰਾ ਹੀ ਜਿਹੜਾ ਉਹ ਦੁੱਖ ਔਰ ਰੋਗ ਹੈ ਉਹ ਕੱਟਿਆ ਜਾਂਦਾ ਉਹ ਅਥਾਹ ਸਮੁੰਦਰ ਦਾ ਰੂਪ ਹੋ ਜਾਂਦਾ ਫਿਰ ਅਸੀਂ ਉਸ ਨੂੰ ਇਸ ਤੋਂ ਅਲੱਗ ਨਹੀਂ ਕਰ ਸਕਦੇ ਯਾਨੀ ਕਿ ਅਗਰ ਇਹ ਜੀਵਾਤਮਾ ਜਿਹੜੀ ਹੈ ਸੁੱਖ ਨੂੰ ਤਲਾਸ਼ ਕਰ ਰਹੀ ਹੈ ਤੇ ਇਸ ਮਸ਼ੀਨ ਦੇ ਜ਼ਰੀਏ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਅਸੀਂ ਅਗਰ ਸੁੱਖ ਚਾਹੁੰਦੇ ਹਾਂ ਤੇ ਸਾਨੂੰ ਆਪਣੇ ਮੂਲ ਦੇ ਵਿੱਚ ਸਮਾਉਣਾ ਪਏਗਾ ਸਾਡਾ ਮੂਲ ਕਿਹੜਾ ਮੇਰਾ ਮੈਂ ਕੀ ਹੈ ਮੇਰਾ ਮੈਂ ਪਰਮਾਤਮਾ ਅਕਾਲ ਪੁਰਖ ਹੈ ਔਰ ਅਸੀਂ ਉਸਦੇ ਅੰਸ਼ ਹਾਂ ਸਦਾ ਰਹਿਣ ਵਾਲੇ ਆ ਅਨਿੱਤ ਵਸਤੂ ਔਰ ਸੰਬੰਧ ਜਿਹੜੇ ਨੇ ਇਹਨਾਂ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਔਰ ਕਾਰਨ ਕੀ ਹੈ ਕਿ ਅਸੀਂ ਇਹਨਾਂ ਦੇ ਨਾਲ ਸੰਬੰਧ ਬਣਾ ਲਿਆ ਇਹਨਾਂ ਦੇ ਨਾਲ ਮਮਤਾ ਪਾ ਲਈ ਇਹਨਾਂ ਦੇ ਨਾਲ ਪਿਆਰ ਬਣਾ ਲਿਆ ਇਸੀ ਕਾਰਨ ਅਸੀਂ ਜਨਮ ਔਰ ਮਰਨ ਦੇ ਦੁੱਖ ਦੇ ਵਿੱਚ ਬਾਰ ਬਾਰ ਆਉਂਦੇ ਹਾਂ ਸੋ ਇਹ ਮਸ਼ੀਨ ਜਿਹੜੀ ਹੈ ਬੜੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੀ ਹੈ ਇਹਦਾ ਕੋਈ ਦੋਸ਼ ਨਹੀਂ ਕੋਈ ਬੇਈਮਾਨੀ ਨਹੀਂ ਕਾਰਨ ਕੀ ਹੈ ਕਿ ਇਹ ਹਰ ਕੰਮ ਨੂੰ ਅੱਛੇ ਤਰੀਕੇ ਨਾਲ ਕਿਉਂ ਕਰਦੀ ਹੈ ਕਿਉਂਕਿ ਇਹ ਵੀ ਸੁੱਖ ਦੀ ਤਲਾਸ਼ ਵਿੱਚ ਹੈ ਸੁੱਖ ਨੂੰ ਪ੍ਰਾਪਤ ਕਰਨਾ ਚਾਹੁੰਦੀ ਹੈ ਔਰ ਇਸ ਨੂੰ ਵੀ ਨਹੀਂ ਪਤਾ ਕਿ ਇਸ ਨੂੰ ਸੁੱਖ ਕਿੱਥੋਂ ਮਿਲੇਗਾ ਇਹ ਜਿਸਦਾ ਅੰਸ਼ ਹੈ ਉਹਦੇ ਵਿੱਚ ਜਾ ਕਰਕੇ ਹੀ ਇਸ ਨੂੰ ਸੁੱਖ ਮਿਲ ਸਕਦਾ ਔਰ ਉਸ ਨੂੰ ਆਪਣੇ ਮੂਲ ਦੀ ਖਬਰ ਨਹੀਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬਾਰ ਬਾਰ ਗੁਰੂ ਸਾਹਿਬ ਉਪਦੇਸ਼ ਕਿਉਂ ਕਰਦੇ ਨੇ ਕਿ ਮਨ ਨੂੰ ਚੇਤਾਉਂਦੇ ਨੇ ਵੀ ਕਿ ਤੂੰ ਜਾਗ ਆਤਮਾ ਤਾਂ ਅੰਦਰ ਦੇ ਵਿੱਚ ਜਾਗੀ ਹੈ ਬਾਹਰ ਸੁੱਤੀ ਹੈ ਕਾਰਨ ਕੀ ਸੀ ਕਿ ਇਹ ਮਨ ਸੁੱਤਾ ਪਿਆ ਮਨ ਦੀ ਸੰਗਤ ਕਰਕੇ ਜੀਵਾਤਮਾ ਨੂੰ ਲਾਭ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਦ ਤੱਕ ਮਨ ਨਹੀਂ ਜਾਗੇਗਾ ਮਨ ਮੂਲ ਚ ਨਹੀਂ ਸਮਾਏਗਾ ਤਦ ਤੱਕ ਆਤਮਾ ਨੂੰ ਸੁੱਖ ਦੀ ਪ੍ਰਾਪਤੀ ਹੋ ਸਕਦੀ ਨਹੀਂ ਇਹੀ ਕਾਰਨ ਹੈ ਕਿ ਅਸੀਂ ਹਰ ਵਾਰੀ ਫੇਲ ਹੁੰਦੇ ਹਾਂ ਅਸੀਂ ਆਤਮਾ ਨੂੰ ਜਗਾਉਣ ਦੀ ਸਿੱਧੀ ਕੋਸ਼ਿਸ਼ ਕਰਦੇ ਹਾਂ ਉਸ ਤੋਂ ਪਹਿਲੇ ਮਨ ਨੂੰ ਨਹੀਂ ਜਗਾਉਂਦੇ ਮਨ ਨੂੰ ਨਹੀਂ ਮਾਰਦੇ ਮਨ ਨੂੰ ਨਹੀਂ ਘਰ ਲਿਆਉਂਦੇ ਹੁਣ ਇੱਕ ਵਸਤੂ ਹੈ ਅਗਰ ਸਾਡੀ ਜੇਬ ਦੇ ਵਿੱਚ ਪਈ ਹੈ ਔਰ ਅਸੀਂ ਬਾਹਰ ਭ੍ਰਮਣ ਕਰ ਰਹੇ ਹਾਂ ਔਰ ਘਰ ਵਾਲਿਆਂ ਨੂੰ ਉਸ ਵਸਤੂ ਦੀ ਲੋੜ ਪੈ ਗਈ ਤੇ ਉਹ ਕਿਸ ਤਰੀਕੇ ਨਾਲ ਹਾਸਲ ਕਰ ਸਕਦੇ ਨੇ ਜਦ ਤੱਕ ਉਹ ਸਾਨੂੰ ਵਾਪਸ ਆਪਣੇ ਘਰ ਨਹੀਂ ਬੁਲਾਉਣਗੇ ਤਦ ਤੱਕ ਸਾਡੀ ਜੇਬ ਦੇ ਵਿੱਚ ਜਿਹੜੀ ਵਸਤੂ ਹੈ ਜਿਹੜੀ ਘਰ ਵਾਲਿਆਂ ਨੂੰ ਲੋੜ ਹੈ ਉਹਨਾਂ ਨੂੰ ਮਿਲ ਸਕਦੀ ਨਹੀਂ ਔਰ ਉਹਨਾਂ ਦਾ ਕੰਮ ਨਹੀਂ ਸਰੇਗਾ ਯਾਨੀ ਕਿ ਉਹਨਾਂ ਦਾ ਕੰਮ ਸਰਨ ਲਈ ਜ਼ਰੂਰੀ ਹੈ ਕਿ ਸਾਨੂੰ ਘਰ ਵਾਪਸ ਬੁਲਾਉਣ ਉਸੇ ਤਰੀਕੇ ਦੇ ਨਾਲ ਇਹ ਜਿਹੜੀ ਊਰਜਾ ਤਾਕਤ ਆਤਮਾ ਕੋ ਲਈ ਗਈ ਹੈ ਇਸੀ ਨੂੰ ਸੁਰਤ ਕਿਹਾ ਹੈ ਇਸੀ ਨੂੰ ਖਿਆਲ ਕਿਹਾ ਗਿਆ ਇਸੀ ਨੂੰ ਹੀ ਆਤਮਾ ਦੀ ਜਾਨ ਕਹੀ ਗਈ ਹੈ ਜਿਹੜੇ ਕਿ ਇਹ ਮਸ਼ੀਨ ਲੈ ਕਰਕੇ ਸੰਸਾਰ ਦੇ ਵਿੱਚ ਸੁੱਖ ਦੀ ਤਲਾਸ਼ ਕਰ ਰਹੀ ਹੈ ਬਾਰ ਬਾਰ ਭਰਮਣ ਕਰ ਰਹੀ ਹੈ ਭਟਕ ਰਹੀ ਹੈ ਉਸ ਸੱਚੇ ਸੁੱਖ ਵਾਸਤੇ ਜਾ ਕੇ ਇਸ ਨੂੰ ਸਦਾ ਲਈ ਦੁਬਾਰਾ ਤੋਂ ਇਸ ਨਰਕਾਂ ਦੇ ਵਿੱਚ ਆਉਣਾ ਨਾ ਪਏ ਆਪਣੀ ਖਬਰ ਨਾ ਹੋਣ ਕਰਕੇ ਇਸ ਖਿਆਲ ਯਾਨੀ ਕਿ ਇਸ ਵਸਤੂ ਨੂੰ ਲੈ ਕਰਕੇ ਇਹ ਬਾਹਰ ਫਿਰ ਰਿਹਾ ਔਰ ਜਦ ਤੱਕ ਅਸੀਂ ਇਸ ਵਸਤੂ ਨੂੰ ਪ੍ਰਾਪਤ ਕਰਨ ਦੀ ਕੀਮਤ ਨਹੀਂ ਸਮਝਾਂਗੇ ਤਦ ਤੱਕ ਇਸ ਨੂੰ ਪ੍ਰਾਪਤ ਕਰਨਾ ਨਹੀਂ ਚਾਹਵਾਂਗੇ ਔਰ ਜਦੋਂ ਇਸ ਨੂੰ ਪ੍ਰਾਪਤ ਕਰਨਾ ਚਾਹਵਾਂਗੇ ਤੇ ਜਦ ਤੱਕ ਇਹ ਮਸ਼ੀਨ ਵਾਪਸ ਘਰ ਦੇ ਵਿੱਚ ਨਹੀਂ ਆਏਗੀ ਸਾਨੂੰ ਵਸਤੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਸੇ ਕਾਰਨ ਅਸੀਂ ਜੋ ਵੀ ਸਿਮਰਨ ਕਰ ਰਹੇ ਹਾਂ ਸਾਡਾ ਫਲ ਨਹੀਂ ਦੇ ਰਿਹਾ ਉਹਦਾ ਕਾਰਨ ਕੀ ਹੈ ਕਿ ਇਹ ਮਸ਼ੀਨ ਸਿਮਰਨ ਕਰਦੀ ਹੈ ਉਸ ਵਸਤੂ ਦਾ ਸੰਬੰਧ ਦਾ ਸੁੱਖ ਦੇ ਕਾਰਨ ਇਮਾਨਦਾਰੀ ਦੇ ਨਾਲ ਉਸ ਨੂੰ ਵਿੱਚ ਸੁੱਖ ਦੀ ਤਲਾਸ਼ ਕਰਨ ਕਾਰਨ ਯਾਨੀ ਕਿ ਸਿਮਰਨ ਤਾਂ ਇਹ ਕਰ ਰਿਹਾ ਹੈ ਕਿਸ ਦਾ ਵਸਤੂ ਔਰ ਸੰਬੰਧ ਦਾ ਕਿਉਂ ਕਿਉਂਕਿ ਸੁੱਖ ਨੂੰ ਚਾਹੀਦਾ ਸੁੱਖ ਤਲਾਸ਼ ਕਰਦਾ ਔਰ ਅਗਰ ਅਸੀਂ ਆਤਮਾ ਦੇ ਸੁੱਖ ਦੀ ਤਲਾਸ਼ ਕਰਨੇ ਚਾਹੁੰਦੇ ਹਾਂ ਉਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਸਿਮਰਨ ਕਰਨਾ ਪਏਗਾ ਕਿਸ ਦਾ ਉਸ ਅਥਾਹ ਸਮੁੰਦਰ ਦਾ ਅਕਾਲ ਪੁਰਖ ਦਾ ਇਸੀ ਕਰਕੇ ਬਾਣੀ ਦੇ ਵਿਚ ਇਹ ਬਾਰ ਬਾਰ ਕਿਹਾ ਗਿਆ ਕਿ ਸਿਮਰਨ ਕਿਸ ਦਾ ਕਰਨਾ ਹੈ ਉਸ ਅਕਾਲ ਪੁਰਖ ਦਾ ਕਰਨਾ ਹੈ ਜਿਸ ਦੇ ਵਿਚ ਜਾ ਕਰਕੇ ਅਸੀਂ ਸਮਾ ਜਾਣਾ ਹੈ ਉਸ ਦਾ ਰੂਪ ਹੋ ਜਾਣਾ ਹੈ ਤਾਂ ਹੀ ਜਾ ਕਰਕੇ ਸਾਨੂੰ ਸੁੱਖ ਦੀ ਪ੍ਰਾਪਤੀ ਹੋਏਗੀ ਹੁਣ ਜਿਹੜੀ ਆਤਮਾ ਦੀ ਤਾਕਤ ਸੀ ਜਿਸ ਨੂੰ ਅਸੀਂ ਖਿਆਲ ਕਹਿੰਦੇ ਆ ਉਹ ਤੇ ਮਨ ਦੇ ਵਿਚ ਹੈ ਔਰ ਮਨ ਲੈ ਕਰਕੇ ਉਸ ਨੂੰ ਬਾਹਰ ਭਟਕ ਰਿਹਾ ਹੈ ਤੇ ਕਿਸ ਤਰੀਕੇ ਦੇ ਨਾਲ ਅਸੀਂ ਸਿਮਰਨ ਕਰ ਸਕਦੇ ਹਾਂ ਉਹ ਸਿਮਰਨ ਕਰਨ ਵਾਸਤੇ ਜ਼ਰੂਰੀ ਗੱਲ ਹੈ ਕਿ ਇਹ ਤਾਕਤ ਸਾਨੂੰ ਬਾਹਰੋਂ ਦੀ ਜਿਹੜੀ ਫੈਲੀ ਹੋਈ ਉਹ ਵਾਪਸ ਮਿਲੇ ਵਾਪਸ ਕਦੋਂ ਮਿਲੇਗੀ ਜਿਹਦੇ ਕੋਲ ਇਹ ਵਸਤੂ ਹੈ ਉਸ ਨੂੰ ਪਕੜ ਕਰਕੇ ਘਰ ਲੈ ਕੇ ਆਓ ਅਗਰ ਉਸ ਨੂੰ ਪਕੜ ਕੇ ਅਸੀਂ ਘਰ ਨਹੀਂ ਲਿਆਵਾਂਗੇ ਤੇ ਵਸਤੂ ਸਾਨੂੰ ਮਿਲੇਗੀ ਨਹੀਂ ਔਰ ਅਸੀਂ ਭਟਕਦੇ ਰਹਿ ਜਾਵਾਂਗੇ ਅਨੰਤ ਕਾਲ ਤੋਂ ਅਸੀਂ ਸਿਮਰਨ ਕਰ ਰਹੇ ਹਾਂ ਕੋਈ ਨਵਾਂ ਲਫ਼ਜ਼ ਨਹੀਂ ਹੈ ਬਾਣੀ ਦੇ ਵਿਚ ਵੇਦਾਂ ਸ਼ਾਸਤਰਾਂ ਦੇ ਵਿਚ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਕੀਤਾ ਜਪ ਤਪ ਸੰਯਮ ਤੀਰਥ ਬਰਤ ਨੇਮ ਇਹ ਜਿਤਨੇ ਵੀ ਕਰਮ ਕਾਂਡ ਨੇ ਸਭ ਤੋਂ ਪਹਿਲਾ ਲਫ਼ਜ਼ ਉਹਨਾਂ ਨੇ ਜਪ ਦਾ ਇਸਤੇਮਾਲ ਕੀਤਾ ਅਸੀਂ ਉਸ ਨੂੰ ਸਿਮਰਨ ਕਹਿਤਾ ਤੇ ਉਹਨਾਂ ਨੇ ਬਿਲਕੁਲ ਸਪਸ਼ਟ ਕਰਤਾ ਕਿ ਜਪਣ ਦੇ ਨਾਲ ਜਾਂ ਸਿਮਰਨ ਦੇ ਨਾਲ ਉਸ ਦੀ ਵਸਤੂ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਇਹ ਇੱਕ ਤਰੀਕਾ ਹੈ ਔਰ ਇੱਕ ਤਰੀਕੇ ਦੀ ਇੱਕ ਆਪਣੀ ਮਰਿਆਦਾ ਹੈ ਉਸ ਮਰਿਆਦਾ ਦੇ ਵਿਚ ਅਗਰ ਤਰੀਕੇ ਨੂੰ ਇਸਤੇਮਾਲ ਕਰਾਂਗੇ ਤੇ ਉਸ ਪੂਰੀ ਪ੍ਰਕਿਰਿਆ ਦਾ ਯਾਨੀ ਕਿ ਪੂਰਨ ਸਿਮਰਨ ਦਾ ਇੱਕ ਅੰਗ ਮਾਤਰ ਹੈ ਯਾਨੀ ਕਿ ਇੱਕ ਅਸੀਂ ਅੰਗ ਨੂੰ ਵੀ ਪੂਰੇ ਉਤਰਨਾ ਚਾਹੁੰਦੇ ਹਾਂ ਤੇ ਸਾਨੂੰ ਉਸ ਦੀ ਮਰਿਆਦਾ ਦੇ ਵਿਚ ਆਉਣਾ ਪਏਗਾ ਸੋ ਉਸ ਦੀ ਮਰਿਆਦਾ ਕੀ ਹੈ ਗੁਰੂ ਸਾਹਿਬ ਸਪਸ਼ਟ ਕਰ ਰਹੇ ਨੇ ਕਿ ਸਿਮਰਨ ਦੇ ਦੋ ਹਿੱਸੇ ਨੇ ਪਹਿਲਾ ਹਿੱਸਾ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਅਗਰ ਅਸੀਂ ਸਿਮਰਨ ਕਰਨਾ ਚਾਹੁੰਦੇ ਹਾਂ ਸੱਚਮੁੱਚ ਹੀ ਤੇ ਜ਼ਰੂਰੀ ਗੱਲ ਹੈ ਕਿ ਸਭ ਤੋਂ ਪਹਿਲੇ ਸਾਨੂੰ ਸੰਬੰਧ ਸਥਾਪਿਤ ਕਰਨਾ ਪਏਗਾ ਕਾਰਨ ਕੀ ਹੈ ਕਿ ਇਸ ਲੋਕ ਦੇ ਵਿਚ ਜਦੋਂ ਵੀ ਅਸੀਂ ਕੋਈ ਸਿਮਰਨ ਕਰਦੇ ਹਾਂ ਤੇ ਕਿਸ ਤਰੀਕੇ ਦੇ ਨਾਲ ਕਰਦੇ ਹਾਂ ਉਹਦੀ ਜੜ ਦੇ ਵਿਚ ਕੀ ਹੈ ਗੁਰੂ ਸਾਹਿਬ ਜੜ ਦੇ ਵਿਚ ਲਿਜਾ ਕਰਕੇ ਇਸ ਸਿਮਰਨ ਦੇ ਇਸ ਅੰਗ ਨੂੰ ਸਪਸ਼ਟ ਕਰਦੇ ਨੇ ਕਿ ਜਿਸ ਤਰੀਕੇ ਦੇ ਨਾਲ ਪਰਿਵਾਰ ਦੇ ਵਿਚ ਅਗਰ ਇਸੀ ਬਾਲਿਕਾ ਦਾ ਰਿਸ਼ਤਾ ਅਸੀਂ ਕਿਸੇ ਬਾਲਕ ਦੇ ਨਾਲ ਤੈਅ ਕਰ ਦਈਏ ਪਰ ਕਰਨ ਤੋਂ ਪਹਿਲੇ ਕਿਤਨੇ ਵੀ ਬਾਲਕਾਂ ਦੇ ਬਾਰੇ ਗੱਲ ਕਰੀਏ ਕੁੜੀ ਜੋ ਹੈ ਬਾਲਕੀ ਜੋ ਹੈ ਉਹ ਕਦੇ ਵੀ ਉਸ ਦੇ ਬਾਰੇ ਕੋਈ ਜ਼ਿਆਦਾ ਖਿਆਲ ਨਹੀਂ ਕਰਦੀ ਸਾਰਿਆਂ ਦੀ ਗੱਲ ਸੁਣਦੀ ਹੈ ਪਰ ਜਦੋਂ ਮਾਂ ਬਾਪ ਕੁੜੀ ਦਾ ਰਿਸ਼ਤਾ ਕਿਸੇ ਮੁੰਡੇ ਦੇ ਨਾਲ ਕਰ ਦਿੰਦੇ ਨੇ ਉਸ ਤੋਂ ਬਾਅਦ ਫਿਰ ਬਾਕੀ ਦੇ ਜਿਤਨੇ ਵੀ ਹੋਰ ਬਾਲਕ ਸਨ ਉਹਨਾਂ ਦੇ ਬਾਰੇ ਕੁਛ ਵੀ ਸੁਣਨਾ ਪਸੰਦ ਨਹੀਂ ਕਰਦੀ ਅਗਰ ਕੋਈ ਸੁਣਾਉਂਦਾ ਵੀ ਹੈ ਤੇ ਮੌਖਿਕ ਰੂਪ ਦੇ ਵਿਚ ਸੁਣਦੀ ਹੈ ਪਰ ਉਸਦਾ ਖਿਆਲ ਕਿੱਥੇ ਹੈ ਧਿਆਨ ਕਿੱਥੇ ਹੈ ਉਸੀ ਇੱਕ ਬਾਲਕ ਦੇ ਵਿਚ ਹੈ ਜਿਸ ਦੇ ਨਾਲ ਉਸਦਾ ਰਿਸ਼ਤਾ ਤੈਅ ਕਰ ਦਿੱਤਾ ਗਿਆ ਉਸੇ ਤਰੀਕੇ ਦੇ ਨਾਲ ਬਾਲਕ ਦਾ ਹਾਲ ਹੈ ਕਿ ਜਿਸ ਬਾਲਿਕਾ ਦੇ ਨਾਲ ਉਸਦਾ ਰਿਸ਼ਤਾ ਤੈਅ ਕਰਦਾ ਉਸ ਨੂੰ ਉਹ ਦੇਖਣਾ ਚਾਹੁੰਦਾ ਛੁਪ ਛੁਪ ਕੇ ਕਈ ਵੇਸ਼ ਬਦਲ ਕਰਕੇ ਵੀ ਜਾਂਦਾ ਇਤਿਹਾਸ ਪੜ ਕਰਕੇ ਦੇਖ ਲੋ ਆਸ਼ਕੀ ਦਾ ਐਸਾ ਰੂਪ ਜਿਹੜਾ ਹੈ ਬਿਲਕੁਲ ਪ੍ਰਗਟ ਹੈ ਕਿ ਇੱਕ ਦੂਸਰੇ ਦੇ ਉੱਪਰ ਕੁਰਬਾਨ ਹੀ ਹੋ ਜਾਂਦੇ ਨੇ ਇੱਕ ਦੂਸਰੇ ਨੂੰ ਦੇਖਣ ਵਾਸਤੇ ਸੁਣਨ ਵਾਸਤੇ ਕਈ ਕੁਛ ਕਰਦੇ ਨੇ ਰਿਸ਼ਵਤ ਵੀ ਦਿੰਦੇ ਨੇ ਕੁੜੀ ਜੋ ਹੈ ਆਪਣੇ ਛੋਟੇ ਭੈਣ ਭਰਾਵਾਂ ਨੂੰ ਰਿਸ਼ਵਤ ਤੱਕ ਦਿੰਦੀ ਹੈ ਸਿਰਫ ਇਸ ਵਾਸਤੇ ਕਿ ਮੁੰਡੇ ਦੇ ਨਾਲ ਗੱਲ ਕਰਾ ਦਿੱਤੀ ਜਾਵੇ ਜੀਜੇ ਨੂੰ ਮਿਲਾ ਦਿੱਤਾ ਜਾਵੇ ਯਾਨੀ ਕਿ ਭਾਵ ਕੀ ਸੀ ਕਿ ਉਸ ਦੇ ਨਾਲ ਜਦ ਤੱਕ ਉਸਦਾ ਸੰਬੰਧ ਤੈਅ ਨਹੀਂ ਹੋਇਆ ਰਿਸ਼ਤਾ ਤੈਅ ਨਹੀਂ ਹੋਇਆ ਤਦ ਤੱਕ ਉਹ ਜਗਤ ਦੇ ਸਾਰੇ ਮੁੰਡੇ ਔਰ ਕੁੜੀ ਆਪਸ ਵਿੱਚ ਗੱਲਾਂ ਸੁਣਦੇ ਨੇ ਪਰ ਉਹਨਾਂ ਦਾ ਖਿਆਲ ਕਿਸੇ ਜਗ੍ਹਾ ਟਿਕਦਾ ਨਹੀਂ ਟਿਕਦਾ ਕਦੋਂ ਹੈ ਜਦੋਂ ਸੰਬੰਧ ਸਥਾਪਿਤ ਹੋ ਜਾਂਦਾ ਉਹ ਪਹਿਲਾ ਅੰਗ ਜਿਹੜਾ ਹੈ ਸਿਮਰਨ ਦਾ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਸਭ ਤੋਂ ਪਹਿਲੇ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਪ੍ਰਬਲ ਇੱਛਾ ਆਪਣੇ ਅੰਦਰ ਪੈਦਾ ਕਰੋ ਅਗਰ ਤੁਹਾਨੂੰ ਸਾਨੂੰ ਸ਼ੌਕ ਹੈ ਸਿਮਰਨ ਕਰਨ ਦਾ ਸੱਚਮੁੱਚ ਅਸੀਂ ਸਿਮਰਨ ਕਰਨਾ ਚਾਹੁੰਦੇ ਹਾਂ ਤੇ ਪਰਮਾਤਮਾ ਦੇ ਨਾਲ ਪਹਿਲੇ ਆਪਣਾ ਸੰਬੰਧ ਸਥਾਪਿਤ ਕਰੋ ਜਦ ਤੱਕ ਇਹ ਪ੍ਰਬਲ ਇੱਛਾ ਅੰਤਰ ਦੇ ਵਿਚ ਨਹੀਂ ਹੋਏਗੀ ਇਹ ਸੰਬੰਧ ਸਥਾਪਿਤ ਹੋ ਹੀ ਨਹੀਂ ਸਕਦਾ ਔਰ ਜਦ ਤੱਕ ਸਥਾਪਿਤ ਨਹੀਂ ਹੋਏਗਾ ਤੇ ਸਿਮਰਨ ਦਾ ਪਹਿਲਾ ਅੰਗ ਯਾਨੀ ਕਿ ਅਸੀਂ ਪਹਿਲੀ ਪੌੜੀ ਤੇ ਨਹੀਂ ਚੜੇ ਹੁਣ ਸੰਬੰਧ ਸਥਾਪਿਤ ਹੋਣ ਦੇ ਬਾਅਦ ਪ੍ਰਬਲ ਇੱਛਾ ਚਾਹੀਦੀ ਹੈ ਉਸ ਰਿਸ਼ਤੇ ਨੂੰ ਉਸ ਸੰਬੰਧ ਨੂੰ ਪ੍ਰਾਪਤ ਕਰਨ ਯਾਨੀ ਪੂਰਾ ਕਰਨ ਵਾਸਤੇ ਇਸ ਬਾਲਿਕਾ ਜਿਹੜੀ ਕੰਮ ਕਰਦੀ ਹੈ ਬਾਕੀ ਦੀ ਜ਼ਿੰਦਗੀ ਉਸ ਦੇ ਅੰਤਰ ਦੇ ਵਿਚ ਇੱਕ ਆਸ ਹੁੰਦੀ ਹੈ ਕਿ ਮੇਰਾ ਵਿਆਹ ਹੋਏਗਾ ਯਾਨੀ ਕਿ ਇਹ ਰਿਸ਼ਤਾ ਤੈਅ ਹੋ ਗਿਆ ਕਿ ਵਿਆਹ ਹੋਣਾ ਹੈ ਔਰ ਵਿਆਹ ਦੀ ਆਸ ਦੇ ਵਿਚ ਹੀ ਉਹ ਆਪਣਾ ਸ਼ਿੰਗਾਰ ਕਰਦੀ ਹੈ ਉਹ ਸੰਸਾਰ ਦਾ ਕਾਰ ਵਿਵਹਾਰ ਕਰਦੀ ਹੈ ਔਰ ਜਦ ਤੱਕ ਸਾਡੇ ਅੰਦਰ ਇਹ ਇੱਛਾ ਹੀ ਪ੍ਰਬਲ ਨਹੀਂ ਹੋਏਗੀ ਕਿ ਅਸੀਂ
अपने कान पाते हैं परमात्मा नु प्राप्त करना चाहते हैं उसे कोई प्रबलता ही नहीं होगी तो अभी संसार दे राग नु छाड़े ही नहीं सकते बाकी गल्ला नु त्याग सकते ही नहीं ख्याल नु काढ़ सकते ही नहीं तो दूसरा अंग जड़ा है सिमरण का वह है राग नु त्यागना यानी कि राग नु त्याग करके परमात्मा दे राग नु धक्का करना संसार तो बैरागी होना हूं बैरागी किस तरीके नाल होना है गुरु साहब इस दूसरे अंग नु भी स्पष्ट करते हैं कि जदों भी असि बाहर किसी जगह जाते हैं दूसरे देश दे विच दूसरी जगह तो उत्थे जाकर के असि धर्मशाला दे विच ठहरदे हां हूं धर्मशाला दे विच भावे एक दिन रहीए साल रहीए या कितना भी समा असि रहीए अपना सारे ही कार व्यवहार करते हैं उस धर्मशाला दे विच सुख साधन दीआं जितनियां वस्तुआं मौजूद ने सब का इस्तेमाल करते हैं पर साडे अंदर एक विचार पक्का है कि पक्का है कि यह कोई भी वस्तु साड़ी नहीं है असि इतने सिर्फ मुसाफिर हाँ यह मुसाफिरखाने के अपना समय कट्ट वास्ते आए हैं हूं विचार करके देखो ऐसा विचार साडा नहीं है असि इस जगत के एक मुसाफिरखाना है एक धर्मशाला है और जिन्हिया भी वस्तुआ और संबंध सानू कर्मा के अनुसार मिलिया ने कर्म तो बाहर कोई भी वस्तु साडे हाथ दे विच नहीं है अगर असि कहिए कि वस्तु या संबंध साडे हाथ की गल है तो मूर्खता है पूर्ण मूर्खता असि चाह करके भी कोई भी संबंध नूं ना ते कायम कर सकते हैं ना वस्तु नूं हासिल कर सकते हैं जो कुछ भी पिछले जन्मां च असि कीता सी उन्हां दा फल भुगतान मात्र है सिर्फ और उसके नाल सानू दिता गया एक नया रिश्ता बनाने वास्ते एक नवा संबंध स्थापित करने वास्ते अपने मूल दे भी समाना ए रिश्ते नू स्थापित करना तो धर्मशाला दे विच रह करके जड़िया वस्तुआं दा इस्तेमाल करना है उदे विच असी ए ही जानना है कि सानू कुछ समय वास्ते मिलियां ने ए वस्तुआं भी खत्म हो रही ने असी भी खत्म हो जाना है यानी कि दोनों ही अनित ने नित कौन है आत्मा और परमात्मा अकाल पुरख और नित नू भूल करके असी अनित दे विच राग पक्का किया गया है तो सिमरन का जड़ा दूसरा रूप है वो है इस राग ने संसार का जड़ा असि पक्का किया है इस नू त्यागना यानी कि अंतर दे विच इस ख्याल नू पक्का करना जिथे पहला हिस्सा है ख्याल पक्का करना कि असि परमात्मा नू प्राप्त करना है प्रबल इच्छा दूसरी प्रबल इच्छा ए है कि असि संसार दे राग नू त्यागना किस तरीके नाल है कि यह सानू भोगण वास्ते इस्तेमाल करन वास्ते कुछ समय वास्ते ए वस्तुआं मिलियां ने अगर असी ऐसा भाव नहीं ही रखांगे ना तद भी ये वस्तुआं और संबंध साडे तो दूर हो जाएंगे चले जाएंगे क्यों ये नित नहीं ने खत्म हो जाने वाले ने अपने मूल दे विच खत्म हो रहे ने और साडी मूर्खता की है कि असी इन्हां नू पक्का करके बैठे हाँ ये साडी वस्तु है ये साडा रिश्ता है मेरा पुत्र है मेरी मां है मेरा बाप है मेरी कार है मेरी फैक्ट्री है मेरिया वस्तुआं मेरी धन दौलत मेरा मेरा करदा जग मुआ और ये मेरा मेरा करदा चला गया पर मेरा कुछ भी ना होया हासिल कुछ भी ना होया यानी कि असली भाव की है एक धर्मशाला दे विच रह करके जो भाव साडे अंदर दृढ़ होंदा है असि भुल के भी किसी भी वस्तु नू ए धारण नहीं करदे कि यह वस्तु मेरी है क्यों क्योंकि सानू पता है कि कुछ समय दे बाद असि चला जाना है और ये सानू भुगतान जड़ा उसका दे करके असि अगे अपना काम करना है उसे तरीके दे नाल अगर जीवात्मा सचमुच सिमरन करना चाहती है सचमुच आवागमन तो मुक्त होना चाहती है तो इस सिमरन का दूसरा अंग है इस संसार दे राग नू त्यागना और परमात्मा दे राग नू पक्का करना यानी कि परमात्मा नू प्राप्त करना तो स्पष्ट हो जाता है कि अगर असि सिमरन दे आशिक हैं जिहड़ा कि हंकार लैकर के असि बैठे हैं असि बहुत सिमरन करते हैं साडा सिमरन फलदायक कारण की सी यही कारण सी कि असि पहला और दूसरा जिहड़ा दोनों ही हिस्से जड़े ने असि धारण नहीं किते असि इंद्रिया करके इस नाम नू शब्द नू लफज नू जपदे हां लफज दे अंदर जड़ प्रकृति दे नाल संबंध रखण वाली वस्तु है अनंत काल तो ए लफज दिते गए चरण अमृत दिते गए कई तरीके दे अमृत या होर विधियां दित्तियां गईयां ए सब की सीधा सिर्फ और सिर्फ उस मशीन जिस नू सिमरन दी जप करन दी आदत पई है उस नू बदल दिता जाए और ए ताई बदलेगा जदो असि एक इच्छा नू जड़ी की झूठी है उस दे विच सुख नू लभदे आ उस नू झूठा कह करके सच्चे सुख दी इच्छा नू प्रकट करके पक्का करके इस संसार दी झूठी इच्छा दे राग नू त्यागांगे ਤਾਂ ਜਾ ਕਰਕੇ ਸਾਡਾ ਸਿਮਰਨ ਜਿਹੜਾ ਪਲਟੇਗਾ। ਯਾਨੀ ਕਿ ਸਿਮਰਨ ਤੇ ਅਸੀਂ ਕਰ ਰਹੇ ਹਾਂ, ਇਸ ਵਕਤ ਵੀ ਕਰ ਰਹੇ ਹਾਂ, ਹਰ ਵਕਤ ਕਰਦੇ ਰਹਿੰਦੇ ਹਾਂ, ਸਿਮਰਨ ਤੋਂ ਬਚ ਹੀ ਨਹੀਂ ਸਕਦੇ। ਯਾਨੀ ਕਿ ਇਸ ਮਸ਼ੀਨ ਦਾ ਸਦਉਪਯੋਗ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਸਿਮਰਨ ਦਿੱਤਾ ਜਾਂਦਾ। ਕਾਰਨ ਕੀ ਸੀਗਾ ਕਿ ਪਲਟ ਜਾਈਏ, ਅੰਦਰ ਚਲੇ ਜਾਈਏ, ਉਸ ਅਕਾਲ ਪੁਰਖ ਦੀ ਤਰਫ਼ ਸਾਡੀ ਤਵੱਜਾ ਹੋ ਜਾਏ। ਕਿਉਂ? ਕਿਉਂਕਿ ਮਸ਼ੀਨ ਦੇ ਵਿਚ ਖਿਆਲ ਹੈ, ਖਿਆਲ ਨੂੰ ਕੱਢਣਾ ਹੈ ਤੇ ਮਸ਼ੀਨ ਨੂੰ ਘਰ ਲਿਆਉਣਾ ਪਏਗਾ। ਮਨ ਬਾਹਰ ਦੌੜ ਰਿਹਾ, ਅਸੀਂ ਇੰਦਰੀਆਂ ਦੇ ਨਾਲ ਇਹਨਾਂ ਲਫ਼ਜ਼ਾਂ ਨੂੰ ਜਪਦੇ ਹਾਂ, ਇਸ ਕਰਕੇ ਫਲਦਾਇਕ ਨਹੀਂ ਹੈ। ਅਗਰ ਮਨ ਨੂੰ ਲਿਆ ਕਰਕੇ ਤੀਸਰੇ ਤਿਲ ਤੇ ਬਿਠਾ ਦਈਏ, ਉੱਥੇ ਲਿਆ ਕਰਕੇ ਆਪਣੇ ਖਿਆਲ ਨੂੰ ਸਮੇਟਣ ਦੀ ਕੋਸ਼ਿਸ਼ ਕਰੀਏ ਤੇ ਉਹਦੇ ਅੰਦਰ ਉਹ ਖਿਆਲ ਜ਼ਰੂਰ ਨਿਕਲ ਆਏਗਾ। ਕਿਉਂ? ਕਿਉਂਕਿ ਖਿਆਲ ਹੈ ਹੀ ਮਨ ਦੇ ਅੰਦਰ, ਔਰ ਮਨ ਇੰਦਰੀਆਂ ਦੇ ਅਧੀਨ ਹੈ, ਔਰ ਇੰਦਰੀਆਂ ਸੰਸਾਰ ਦੇ ਵਿਚ ਕਾਰ ਵਿਵਹਾਰ ਕਰ ਰਹੀਆਂ ਨੇ ਔਰ ਇਸ ਖਿਆਲ ਨੂੰ ਫੈਲਾ ਰਹੀਆਂ। ਤੇ ਸਿਮਰਨ ਦੀ ਜਿਹੜੀ ਕਸੋਟੀ ਹੈ, ਉਹਦਾ ਪੂਰਨ ਫਲ ਜਿਹੜਾ ਹੈ, ਇਹ ਵਿਧੀ ਅਨੁਸਾਰ ਅਗਰ ਕੀਤਾ ਜਾਏ ਤੇ ਇਹ ਵੱਧਾ ਗਿਆ ਕਿੱਲਾ ਦਿੱਤਾ ਜੋ ਸਤਿਗੁਰਾਂ ਨੇ ਸਾਨੂੰ, ਇਹ ਕਾਰਗਰ ਸਾਬਿਤ ਹੋ ਜਾਏਗਾ। ਅਗਰ ਨਹੀਂ ਤੇ ਅਨੰਤ ਕਾਲ ਤੋਂ ਅਸੀਂ ਸਿਮਰਨ ਕਰ ਰਹੇ ਹਾਂ, ਅਨੰਤ ਕਾਲ ਤੱਕ ਲੱਗੇ ਰਹੀਏ, ਇੱਕ ਨਹੀਂ 100 ਸਤਿਗੁਰਾਂ ਕੋਲ ਲਫ਼ਜ਼ ਲਾ ਲਈਏ, ਤਦ ਵੀ ਸਿਮਰਨ ਸਾਨੂੰ ਫਲਦਾਇਕ ਹੋ ਸਕਦਾ ਹੀ ਨਹੀਂ। ਤੇ ਕਿਆ ਸਿਮਰਨ ਦਾ ਕੋਈ ਫਲ ਨਹੀਂ ਹੈ? ਇਸ ਮਨੁੱਖੇ ਜਨਮ ਦੇ ਵਿਚ ਸੂਖਸ਼ਮ ਔਰ ਮਾਨਸਿਕ ਰੂਪ ਦੇ ਵਿਚ ਅਗਰ ਕੋਈ ਤਰੰਗ ਉੱਠਦੀ ਹੈ, ਮਨ ਨੇ ਵੀ ਅਗਰ ਭੋਗ ਕਰ ਲਿਆ ਤੇ ਉਸਦਾ ਭੁਗਤਾਨ ਦੇਣਾ ਪੈਂਦਾ। ਜਦ ਇਤਨੀ ਸੂਖਸ਼ਮ ਤਰੰਗ ਦਾ ਭੁਗਤਾਨ ਦੇਣਾ ਪੈਂਦਾ ਤੇ ਕਿਆ ਇੰਦਰੀਆਂ ਦੇ ਨਾਲ ਲਫ਼ਜ਼ਾਂ ਨੂੰ ਜਪ ਲੈਣਾ, ਪਰਮਾਤਮਾ ਨੂੰ ਜਪ ਲੈਣਾ, ਇਹ ਵੀ ਨਾਮ ਦਾ ਜਪਣਾ ਹੈ, ਪਰਮਾਤਮਾ ਦਾ ਰੱਖਿਆ ਹੋਇਆ ਇੱਕ ਨਾਮ ਹੈ, ਯਾਨੀ ਕਿ ਇੰਦਰੀ ਦਾ ਜਾਪ ਹੈ, ਤੇ ਇਸਦਾ ਫਲ ਨਹੀਂ ਹੈ? ਇਸਦਾ ਵੀ ਫਲ ਹੈ, ਬਹੁਤ ਫਲ ਹੈ, ਬਾਕੀ ਫਲਾਂ ਕੋਲ ਉੱਤਮ ਫਲ ਹੈ, ਪਰ ਹੈ 84 ਲੱਖ ਜਾਮਿਆਂ ਦੇ ਅੰਦਰ ਹੀ ਪਰਮ ਪਦ ਦੀ ਪ੍ਰਾਪਤੀ ਨਹੀਂ ਹੈ। ਜਿਸ ਸਿਮਰਨ ਨੂੰ ਲੈ ਕਰਕੇ ਪਰਮ ਪਦ ਨੂੰ ਅਸੀਂ ਕਲਪਨਾ ਕਰਕੇ ਬੈਠੇ ਹਾਂ, ਉਹ ਅਗਰ ਅਸੀਂ ਵਿਧੀ ਅਨੁਸਾਰ ਕਰਾਂਗੇ ਤੇ ਇਸ ਪ੍ਰਕਿਰਿਆ ਦਾ, ਯਾਨੀ ਕਿ ਪੂਰਨ ਪ੍ਰਕਿਰਿਆ, ਯਾਨੀ ਪੂਰਨ ਸਿਮਰਨ ਦਾ ਇੱਕ ਅੰਗ ਪੂਰਾ ਹੋਏਗਾ, ਤਾਂ ਹੀ ਜਾ ਕਰਕੇ ਇਸ ਅੰਗ ਦੇ ਦੂਸਰੇ ਅੰਗ, ਯਾਨੀ ਕਿ ਅੰਤਰ ਦੇ ਵਿਚ ਇਹ ਜੀਵਾਤਮਾ ਪ੍ਰਵੇਸ਼ ਕਰ ਸਕੇਗੀ ਇਕੱਤਰਿਤ ਹੋ ਕਰਕੇ। ਜੀਵਾਤਮਾ ਕੀ ਹੈ? ਇੱਕ ਖਿਆਲ ਹੀ ਹੈ ਜਿਹੜਾ ਮਨ ਲੈ ਕਰਕੇ ਇਸ ਨੂੰ ਬਾਹਰ ਫੈਲਾ ਰਿਹਾ। ਸੋ ਅੱਜ ਦਾ ਮਜ਼ਮੂਨ ਬਿਲਕੁਲ ਗੁਰੂ ਸਾਹਿਬ ਦੇ ਸ਼ਬਦ ਰਾਹੀਂ ਸਪਸ਼ਟ ਕਰਨਗੇ ਕਿ ਜਦ ਤੱਕ ਅਸੀਂ ਵਿਧੀ ਅਨੁਸਾਰ ਔਰ ਤਰੀਕੇ ਦੇ ਨਾਲ ਇਹ ਸਿਮਰਨ ਨੂੰ ਨਹੀਂ ਕਰਦੇ, ਇਹ ਸਿਰਫ ਇੰਦਰੀ ਦਾ ਸਿਮਰਨ ਜਿਹੜਾ, ਇਹ ਸਾਨੂੰ ਉਹ ਫਲ ਨਹੀਂ ਦੇ ਸਕਦਾ ਜਿਹੜਾ ਕੀਤਾ ਲਿਟੋ ਕੁਝ ਗੁਰੂ ਸਾਹਿਬ ਨਾਲ ਸਪਸ਼ਟ ਕੀਤਾ ਕਿ ਨਿਕਟ ਨਾ ਆਵੇ ਜਾਮ। ਇਹ ਨਿਕਟ ਕੀ? ਅਸੀਂ ਤੇ ਜਾਮ ਦੇ ਮੂੰਹ ਦੇ ਵਿਚ ਬੈਠੇ ਹਾਂ, ਕਾਲ ਦੇ ਮੂੰਹ ਚ ਬੈਠੇ ਸਿਮਰਨ ਕਰਦੇ ਪਏ ਹਾਂ। ਕਾਰਨ ਕੀ ਹੈ ਜੀ? ਸਾਨੂੰ ਇਸਦੀ ਵਿਧੀ ਦਾ ਨਹੀਂ ਪਤਾ, ਇਸਦੇ ਆਧਾਰ ਦਾ ਨਹੀਂ ਪਤਾ। ਦੌੜ ਗਏ ਗਏ ਅੱਖ ਬੰਦ ਕਰਕੇ ਲਫ਼ਜ਼ ਲਾ ਲਏ, ਅੰਮ੍ਰਿਤ ਦੇ ਬਾਟੇ ਛਕ ਲਏ, ਉਹ ਸਮਝ ਲਿਆ ਕਿ ਸਾਨੂੰ ਨਾਮ ਹੀ ਮਿਲ ਗਿਆ ਹੈ। ਉਹ ਨਾਮ ਜਿਸ ਨੂੰ ਮਿਲ ਗਿਆ, ਉਹ ਤੇ ਫਿਰ ਜਨਮ ਮਰਨ ਚ ਨਹੀਂ ਆਉਂਦਾ। ਔਰ ਅਸੀਂ ਬੈਠੇ ਕਾਲ ਦੇ ਮੂੰਹ ਦੇ ਵਿਚ ਸਮਝੀ ਬੈਠੇ ਹਾਂ ਕਿ ਸਾਡੇ ਪਾਸ ਨਾਮ ਸਾਡੀ ਜੇਬ ਵਿਚ ਰੱਖਿਆ, ਔਰ ਅੰਤ ਕਾਲ ਦੇ ਵਿਚ ਆ ਕਰਕੇ ਸਤਿਗੁਰ ਸਾਨੂੰ ਛੁਡਾ ਕੇ ਲੈ ਜਾਣਗੇ। ਉਹਨਾਂ ਨੂੰ ਛੁਡਾਣਗੇ ਜਿਨ੍ਹਾਂ ਨੇ ਜਿਉਂਦੇ ਜੀ ਇਹ ਸਿਮਰਨ ਦੀ ਵਿਧੀ ਨੂੰ ਪੂਰਾ ਕਰ ਲਿਆ। ਤੇ ਸਿਮਰਨ ਦੀ ਵਿਧੀ ਗੁਰੂ ਸਾਹਿਬ ਸਪਸ਼ਟ ਕਰ ਚੁੱਕੇ ਨੇ, ਇਸ ਤਰੀਕੇ ਦੇ ਨਾਲ ਕੀਤਾ ਗਿਆ ਸਿਮਰਨ ਜਿਹੜਾ ਹੈ ਫਲਦਾਇਕ ਹੈ, ਔਰ ਤਾਂ ਹੀ ਜਾ ਕਰਕੇ ਇਹ ਜਾਮ, ਯਾਨੀ ਕਿ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿਚ ਜੀਵਾਤਮਾ ਨਹੀਂ ਆਉਂਦੀ। ਮੁਕਤ ਵਖੁੰਡ ਸਾਧ ਕੀ ਸੰਗਤ ਜਿਨ ਪਾਈਓ ਹਰ ਕਾ ਦਾਮ। ਹੁਣ ਹਰੀ ਦੇ ਦਾਮ ਨੂੰ ਪ੍ਰਾਪਤ ਕਰ ਲੈਣਾ ਮੁਕਤੀ ਹੈ। ਹੁਣ ਹਰੀ ਦੇ ਦਾਮ ਨੂੰ ਵਖੁੰਡ ਕਿਹਾ ਗਿਆ। ਵਖੁੰਡ ਇਸ ਲੋਕ ਸੂਖਸ਼ਮ ਲੋਕ ਦੇ ਵਖੁੰਡ ਦੀ ਤਰ੍ਹਾਂ ਇਸ਼ਾਰਾ ਨਹੀਂ ਹੈ। ਵਖੁੰਡ ਦਾ ਭਾਵ ਹੈ ਸੰਤਾ ਦਾ ਸੱਚ ਖੰਡ, ਉਸ ਨੂੰ ਵਖੁੰਡ ਕਿਹਾ ਗਿਆ। ਉਸ ਨੂੰ ਪ੍ਰਾਪਤ ਕਰ ਲੈਣਾ ਹੀ ਮੁਕਤੀ ਹੈ। ਅਗਰ ਉਸ ਨੂੰ ਪ੍ਰਾਪਤ ਨਾ ਕਰ ਸਕੇ, ਸਾਰੀ ਉਮਰ ਸਿਮਰਨ ਹੀ ਕਾਲੀ ਕਰਦੇ ਰਹੇ, ਉਹ ਸਾਨੂੰ ਮਿਲਿਆ ਹੀ ਨਾ ਵਖੁੰਡ, ਤੇ ਮੁਕਤੀ ਨਹੀਂ ਹੋ ਸਕਦੀ। ਤੇ ਗੁਰੂ ਸਾਹਿਬ ਵਿਚਕਾਰ ਇਸਤੇਮਾਲ ਕਰਦੇ ਨੇ ਸਾਧ ਕੀ ਸੰਗਤ, ਸਾਧੂ ਦੀ ਸੰਗਤ। ਹੁਣ ਸਾਧੂ ਦੀ ਸੰਗਤ ਕਿਸ ਤਰੀਕੇ ਨਾਲ ਹੋ ਸਕਦੀ ਹੈ? ਜਾ ਕਰਕੇ ਸਾਧੂਆਂ ਨੂੰ ਦੇਖ ਲੋ, ਕਿਤਨੀ ਸਕਿਉਰਟੀ ਬੈਠੀ ਹੈ, ਕਿਤਨਾ ਪਹਿਰਾ ਬੈਠਿਆ ਹੈ, ਅਸੀਂ ਉਹਦੀ ਸੰਗਤ ਕਰ ਸਕਦੇ ਹਾਂ? ਅਸੀਂ ਤੇ ਉਹਦੇ ਨਜ਼ਦੀਕ ਵੀ ਕੋਈ ਫਟਕਣ ਵੀ ਨਹੀਂ ਦੇਗਾ ਸਾਨੂੰ। ਕਿਉਂ? ਜਦ ਤੱਕ ਕੋਈ ਸਿਫਾਰਿਸ਼ ਨਾ ਹੋਵੇ, ਕੋਈ ਝੂਠਾ ਪਾਸ ਨਾ ਬਣਾ ਲਈਏ, ਨਕਲੀ ਦਾਮ ਰੱਖ ਕਰਕੇ ਉਹਨਾਂ ਦੇ ਕੋਲ ਨਾ ਪਹੁੰਚ ਜਾਈਏ, ਯਾਨੀ ਕਿ ਸਰੀਰਕ ਰੂਪ ਦੇ ਵਿਚ ਉਹਨਾਂ ਕੋਲ ਪਹੁੰਚਣ ਵਾਸਤੇ ਸਾਨੂੰ ਨਕਲੀ ਰੂਪ ਧਾਰਨ ਕਰਨਾ ਪੈਂਦਾ। ਹੁਣ ਵਿਚਾਰ ਕਰਕੇ ਦੇਖੋ, ਜਿਸ ਦੀ ਜੜ ਦੇ ਵਿਚ جس دا آدھار نقل ہے جھوٹ ہے تو درشن کس طریقے دے نال سچے ہو سکتے ہیں؟ کتنا وڈا کرم پا لیا ہے کہ ابھی جھوٹ دے نال سچ دے درشن کرنا چاہتے ہیں جڑے کہ کبھی ہو ہی نہیں سکتے. تو پال کی ہے اس تک کا کہ ابھی سنگت کر ہی نہیں سکتے, انہوں نے نزدیک ہی نہیں جا سکتے, تو کیا تک جھوٹھی کہہ رہی ہے؟ تو آج کے ماحول کے حساب کے نال گرو صاحب اس کا ارتھ دے رہے ہیں کہ سادھ کی سنگت ہے سادھو دے اپدریش کے اوپر اپنی ہستی یعنی کہ من روپی مشین نو قربان کر دینا, اپنے اہنکار نو ختم کر دینا, اپنے آپ سے نکل کر کے اس دے وچ سما جانا. سادھو دے وچ سادھو کی ہے؟ ایک شبد ہے, ایک نام ہے, ایک کیرتن ہے جو اس دے مخار دن چو ترنگ نکلی ساڈے کناں دے نال لفظ بن کر کے ٹکرا گئی. یہ سارے ہی نام نے, وہ سات سمندر پار بیٹھے جنہوں نے اس نام نو دھارن کر لیا نا سچ مچ ادھیکاری ہو گئے سچے نام نو پراپت کرن دے. اور جڑے شریرک روپ دے وچ کئی طریقے دیا رشوت اور سفارشاں لگا کر کے انہوں دے کول بھی پہنچ گئے, سفارشاں بھی کر لیا, اگے پیچھے بھی دوڑے پجے پھر دے رہے. اگر اپدیش نام روپی نو دھارن نہ کیتا, عمل نہ کیتا, تو یاد رکھنا اخیر دے وچ او جب ہی آن گے لین واسطے. ستگرا نے کوئی نہیں آنا, اتہاس پڑھ کر کے دیکھ لو کتنے ہی نے جنہوں نے پورے شریرک روپ دے وچ سیوا کیتی پورن ستگرا دی, پر انتر دے وچ مال نو تو نہ سکے وشے وکارا جیشا ندرا کی فتح رہ گئے, انہوں انت دے وچ نچلے جامعہ وچ جانا پیا. بے شک ستگرو کٹ دے نے انہوں نچلے جامعہ چ بھی, پر کہڑے یوگ کال دے وچ کدو انہوں کی موز ہے؟ یہ انہوں کا مضمون ہے. اسی انہوں نے بندن دے وچ نہیں لیا سکتے, تو پھر لابھ کی ہوا سمرن کا؟ کہ اگر سمرن بھی کیتا نچلے جامعہ چ بھی گئے, شریرک روپ دے وچ سیوا بھی کیتی, پھر بھی نچلے جامعہ چ گئے تو فائدہ نہیں ہوا, تو کارن کی سی؟ سانو اس ودھی کا ہی نہیں سی پتا, اس کے آدھار کا ہی نہیں سی پتا کہ سمرن کس طریقے دے نال کیتا جاندا ہے اور کس طریقے نال سادھو دی سنگت کر کے اسی ہری دے دام نو وکھنڈ نو پراپت کر سکدے ہاں. نام وساری ساقت کہندے نے جس دے اندر وشے وکار پربل ہون یعنی کہ دوشی ہوگی. دوشی کس نو کہندا؟ کالا پانڈا ہے. کالے پانڈے نو تک کر کے ایک جگہ تو دوسری جگہ رکھ دو, ہاتھ کالا ہو جاندا, اس نو ساقت کیا جاندا ہے جس دے اندر کوئی بھی وکار, چاہے کام ہے, کود ہے, لوب ہے, موہ ہے, ممتا, ایرشا, دوشتا, کوئی بھی وکار جس بھی جیواتما کی منشے جنم دے آ کر کے پربلتا آ جاندی ہے اس نو اسی ساقت کہندے ہیں. ساقت جڑا ہے, ساقت دا روپ نام وساری یعنی کہ سرب اور جاری دا تاغ ہے. سپ دی لمبی عمر ہے, کسے کام دی نہیں. کارن کی ہے کہ کوئی بھی اس نو اپنے گھر وچ رکھنا پسند نہیں کرتا. کیوں؟ اس جس نو بھی وہ کٹدا اس دی جان لے لیندا. اسی طریقے دے نال کہندے نے گرو صاحب کہ اگر ساقت دا سنگ اسی کریے جڑا کہ سمرن نہیں کرتا ودھی انوسار, وہ سپ ورگا ہی ہے کیونکہ اس نے دس لینا, دس کی لینا کہ وہ سنگت دے نال جڑی بھی اسی کریا کراں گے اس دا سانو بھگتان دینا پے گا. اگر سمرن نہیں کیتا بھگتان دینا پی گیا تو وہ سپ دی سنگت ساقت دی ہی سنگت ہے. تو اس سبب دے وچ گرو صاحب پہلیاں تکاں دے وچ بالکل سپشٹ کرن گے کہ جڑا سمرن نہیں کرتا اس نو کیڑے کیڑے لفظاں دے نال سنت اس جگت دے وچ یاد کرتے نے. سمرن کوٹ لاکھ کہندے نے نہیں کروڑا لکھا نہیں سدا لئی ستھر ہو جانا اجڑا ایک نمک کری کا سمرن کردا. ہوں ساتھ کہندے جی یہ تو کوئی سمجھ نہیں پے گی کہ اسی تو دن رات کئی گھنٹے لگے رہنے سمرن کرتے رہنے, سارے تو کئی وکھنڈ پکے ہو گئے, سچ کھنڈ تو صرف ایک ہی ہے. یہ سارے ارتھ ادھورے نے. نمک سمرن کی جڑی گل کی گئی ہے, نربان کیرتن گاوا کرتے کا جت سمرت, سمرت جت چھوٹے, نمک سمرت جت چھوٹے یعنی کہ ایک کڑی کا سمرن جس کے نال جیواتما کی مکتی ہو جاتی ہے. وہ پار برہم کی طرف اشارہ کر رہے ہیں کہ پار برہم جدو یہ جیواتما جاتی ہے پہنچتی ہے ਉਧਰ ਦਾ ਜਿਹੜਾ ਸ਼ਬਦ ਹੈ ਉਸ ਦਾ ਦੀਦਾਰ ਕਰਦੀ ਹੈ, ਉਸ ਦੀ ਧੁਨ ਨੂੰ ਸੁਣਦੀ ਹੈ, ਉਸ ਦੇ ਪ੍ਰਕਾਸ਼ ਨੂੰ ਦੇਖਦੀ ਹੈ। ਉਹ ਇੱਕ ਘੜੀ ਦਾ ਜਿਹੜਾ ਸਿਮਰਨ ਹੈ ਉਹ ਜੀਵਾਤਮਾ ਨੂੰ ਆਵਾਗਮਨ ਤੋਂ ਯਾਨੀ ਕਿ ਨਿਚਲੇ ਮੰਡਲਾਂ ਦੇ ਵਿੱਚ ਤ੍ਰਿਕੁਟੀ ਦੇ ਵਿੱਚ ਨਹੀਂ ਆੜ ਜਾਂਦਾ, ਤ੍ਰਿਕੁਟੀ ਦੇ ਵਿੱਚ ਹੀ ਇਹ ਤਿੰਨੋ ਚੋਲੇ ਮੌਜੂਦ ਨੇ, ਜਿਹੜਾ ਇੱਕ ਚੋਲਾ ਲੈ ਕੇ ਬੈਠਿਆ, ਇੱਕ ਸੂਖਮ ਔਰ ਇੱਕ ਕਾਰਨ, ਯਾਨੀ ਕਿ ਇਹਨਾਂ ਤਿੰਨੋ ਚੋਲਿਆਂ ਤੋਂ ਬਚ ਜਾਂਦੀ ਹੈ ਜੀਵਾਤਮਾ ਜਦੋਂ ਪਾਰ ਬ੍ਰਹਮ ਜਾ ਕਰਕੇ ਇੱਕ ਘੜੀ ਲਈ, ਇੱਕ ਮਨੁੱਖ ਲਈ ਉਸ ਪਰਮਾਤਮਾ ਦੇ ਰੰਗ ਰੂਪ ਨੂੰ ਯਾਨੀ ਕਿ ਆਵਾਜ਼ ਨੂੰ ਸੁਣਦੀ ਹੈ ਔਰ ਪ੍ਰਕਾਸ਼ ਨੂੰ ਦੇਖਦੀ ਹੈ। ਔਰ ਅਗਰ ਉਸ ਤੱਕ ਅਸੀਂ ਨਹੀਂ ਪਹੁੰਚ ਸਕੇ ਤੇ ਇਹ ਸਿਮਰਨ ਸਾਡਾ ਕਿਸੇ ਵੀ ਕੰਮ ਦਾ ਨਹੀਂ ਹੈ। ਮਨੁੱਖੇ ਜੀਵਨ ਨੂੰ ਕਹਿੰਦੇ ਨੇ ਕਈ ਦੇ ਨਾਲ ਤੁਲਨਾ ਦਿੰਦੇ ਨੇ, ਜਿਸ ਕਾਗ ਬਤਨ ਦੁਸ਼ਟਾਂ ਨੇ ਵਾਸ, ਕਹਿੰਦੇ ਨੇ ਕਈ ਦੀ ਚੁੰਝ ਜਦੋਂ ਵੀ ਦੇਖੋ ਨਾ ਉਹ ਗੰਦਗੀ ਦੇ ਵਿੱਚ ਹੀ ਮੂੰਹ ਮਾਰੀ ਫਿਰਦੀ ਹੈ। ਉਸੇ ਤਰੀਕੇ ਦੇ ਨਾਲ ਕਹਿੰਦੇ ਨੇ ਪਿਕਾਰ ਹੈ ਮਨੁੱਖੇ ਜਨਮ ਦੇ ਵਿੱਚ ਜਿਸ ਨੇ ਇਸ ਜਨਮ ਦੇ ਵਿੱਚ ਆ ਕਰਕੇ ਸਿਮਰਨ ਨੂੰ ਨਹੀਂ ਅਪਣਾਇਆ। ਸਿਮਰਨ ਕਿਸ ਦਾ? ਉਸ ਅਕਾਲ ਪੁਰਖ ਪਰਮਾਤਮਾ ਦਾ। ਉਹ ਕਈ ਦੇ ਬਰਾਬਰ ਹੈ, ਹਮੇਸ਼ਾ ਗੰਦ ਹੀ ਖਾ ਰਿਹਾ, ਗੰਦ ਹੀ ਇਕੱਤਰ ਕਰ ਰਿਹਾ। ਦੁਸ਼ਟਾ ਕੇ ਕੀੜੇ ਦੁਸ਼ਟਾ ਕਮਾਇਆ, ਦੁਸ਼ਟਾ ਨੇ ਪੰਚਾਵਣੀ ਆ, ਯਾਨੀ ਕਿ ਗੰਦ ਦੇ ਵਿਚ ਰਹਿ ਰਿਹਾ, ਗੰਦ ਨਾਲ ਖਾ ਕੇ ਗੰਦ ਨਾਲ ਪਿਆਰ। ਕਿਆ ਮਰਨ ਦੇ ਬਾਅਦ ਦਖੁੰਡ ਮਿਲੇਗਾ? ਮਰਨ ਦੇ ਬਾਅਦ ਫਿਰ ਇਸ ਗੰਦਗੀ ਦੇ ਵਿਚ ਹੀ ਆਏਗਾ। ਵੇਸੂਆ ਪੂਤ ਨਾਮ ਕਹਿੰਦੇ ਨੇ ਜਿਹੜੇ ਸਿਮਰਨ ਨੀ ਕਰਦੇ, ਵੇਸੂਆ ਦੇ ਪੁੱਤਰ ਵਾਕਣ ਨੇ ਜਿਨ੍ਹਾਂ ਦੇ ਪਿਤਾ ਦੇ ਨਾਮ ਦਾ ਪਤਾ ਨੀ। ਵੇਸੂਆ ਨੇ ਪੁੱਤਰ ਤੇ ਜਨਮ ਦਿੱਤਾ ਪਰ ਪੁੱਤਰ ਨੂੰ ਆਪਣੇ ਪਿਤਾ ਦਾ ਪਤਾ ਨੀ। ਕਹਿੰਦੇ ਨੇ ਕੁੱਤੇ ਦਾ ਕਾਮ ਦੇ ਬਰਾਬਰ ਹੈ। ਕੁੱਤੇ ਦਾ ਕਾਮ ਕੀ ਹੈ? ਜਿਸ ਢਿੱਡ ਚੋਂ ਨਿਕਲਿਆ ਉਸੀ ਦੇ ਨਾਲ ਰਮਣ ਕਰ ਰਿਹਾ, ਇਹ ਹੈ ਕੁੱਤੇ ਦਾ ਕਾਮ, ਕਿਉਂਕਿ ਉਸਨੂੰ ਸੋਝੀ ਨਹੀਂ, ਗਿਆਨ ਨਹੀਂ। ਸੋ ਮਨੁੱਖੇ ਜਨਮ ਦੇ ਵਿਚ ਆ ਕਰਕੇ ਜਿਨ੍ਹਾਂ ਨੇ ਇਸ ਸਿਮਰਨ ਨੂੰ ਧਾਰਨ ਨਹੀਂ ਕੀਤਾ, ਇਸ ਗਿਆਨ ਨੂੰ ਹਾਸਲ ਨਹੀਂ ਨਾ ਕੀਤਾ, ਉਹ ਕਹਿੰਦੇ ਨੇ ਵੇਸੂਆ ਦੇ ਪੁੱਤਰ ਦੇ ਬਰਾਬਰ ਨੇ, ਜਿਨ੍ਹਾਂ ਦੇ ਪਿਤਾ ਦਾ ਪਤਾ ਹੀ ਕੋਈ ਨੀ, ਖਬਰ ਹੀ ਕੋਈ ਨਹੀਂ। ਇਸ ਲੋਕ ਦੇ ਵਿਚ ਆ ਕਰਕੇ ਅਸੀਂ ਕਿਸੇ ਨਿਯਮ ਦਾ ਉਲੰਘਣ ਕਰੀਏ ਨਾ, ਉਸ ਵੇਲੇ ਜੱਜ ਸਾਨੂੰ ਸਜ਼ਾ ਦਿੰਦਾ। ਔਰ ਜੱਜ ਦੇ ਕੋਲ ਜਾ ਕਰਕੇ ਅਸੀਂ ਅਗਰ ਇਹ ਕਹੀਏ ਕਿ ਸਾਨੂੰ ਨਿਯਮ ਦਾ ਪਤਾ ਨਹੀਂ ਸੀ, ਤੇ ਇਹ ਦਲੀਲ ਜੱਜ ਦੇ ਸਾਹਮਣੇ ਕਾਮਗਾਰ ਨਹੀਂ ਹੈ। ਜੱਜ ਕੀ ਉਪਦੇਸ਼ ਕਰਦਾ ਕਿ ਤੁਸੀਂ ਇਸ ਮੁਲਕ ਦੇ ਵਿਚ ਰਹਿ ਰਹੇ ਹੋ ਤੇ ਇਸ ਮੁਲਕ ਦੇ ਕਾਨੂੰਨ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਡਿਊਟੀ ਸਰਕਾਰ ਦੀ ਨਹੀਂ ਹੈ, ਇਹ ਡਿਊਟੀ ਤੁਹਾਡੇ ਰਹਿਣ ਵਾਲੀ ਯਾਨੀ ਕਿ ਪ੍ਰਜਾ ਦੀ ਹੈ। ਯਾਨੀ ਕਿ ਅਸੀਂ ਸੜਕ ਤੇ ਨਿਕਲਿਆ ਤੇ ਸੜਕ ਦੇ ਨਿਯਮ ਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਰੈਡ ਲਾਈਟ ਤੇ ਅਸੀਂ ਰੁਕਣਾ ਹੈ, ਰੈਡ ਲਾਈਟ ਨੂੰ ਜੰਮ ਕਰਤਾ। ਔਰ ਅਗਰ ਅਸੀਂ ਕਹੀਏ ਕਿ ਸਾਨੂੰ ਰੈਡ ਲਾਈਟ ਤੇ ਰੁਕਣ ਦਾ ਪਤਾ ਨਹੀਂ ਸੀ, ਤੇ ਸਾਨੂੰ ਭੁਗਤਾਨ ਦੇਣਾ ਪਏਗਾ, ਜੁਰਮਾਨਾ ਦੇਣਾ ਹੀ ਪਏਗਾ। ਕਿਉਂ? ਕਿਉਂਕਿ ਇੱਥੇ ਅਸੀਂ ਰਹਿ ਰਹੇ ਹਾਂ, ਸੜਕ ਤੇ ਨਿਕਲ ਰਹੇ ਹਾਂ ਤੇ ਨਿਯਮ ਨੂੰ ਦੇਖ ਕਰਕੇ ਚੱਲੀਏ। ਉਸੇ ਤਰੀਕੇ ਦੇ ਨਾਲ 84 ਲੱਖ ਜਾਣਿਆ ਤੇ ਜਦੋਂ ਜੀਵਾਤਮਾ ਮਨੁੱਖੇ ਜਨਮ ਦੇ ਵਿਚ ਆ ਗਈ ਤੇ ਇਹ ਸਿਮਰਨ ਨੂੰ ਧਾਰਨ ਕਰਨਾ, ਪਰਮਾਤਮਾ ਨੂੰ ਪ੍ਰਾਪਤ ਕਰਨਾ, ਇਹ ਇਸ ਦਾ ਅਧਿਕਾਰ ਵੀ ਹੈ ਔਰ ਇਸ ਦਾ ਕਰਤੱਵ ਯਾਨੀ ਕਿ ਫਰਜ਼ ਵੀ ਹੈ। ਅਗਰ ਅਸੀਂ ਅਧਿਕਾਰ ਨੂੰ ਤੇ ਯਾਦ ਰੱਖਣਾ ਚਾਹੁੰਦੇ ਹਾਂ, ਕਰਤੱਵ ਨੂੰ ਯਾਦ ਨਹੀਂ ਰੱਖਣਾ ਚਾਹੁੰਦੇ ਕਿ ਸਾਡਾ ਫਰਜ਼ ਕੀ ਹੈ, ਅਸੀਂ ਕਿਸ ਨੂੰ ਸਿਮਰਨਾ। ਅਸੀਂ ਵਸਤੂ ਔਰ ਸੰਬੰਧਾਂ ਨੂੰ ਸਿਮਰਨ ਨੂੰ ਫਰਜ਼ ਆਪਣਾ ਪੂਰਾ ਕਰ ਦਿੰਦੇ ਹਾਂ, ਪਰ ਪਰਮਾਤਮਾ ਅਕਾਲ ਪੁਰਖ ਦੇ ਨਾਮ ਨੂੰ ਯਾਦ ਕਰਨਾ, ਉਸਦਾ ਸਿਮਰਨ ਕਰਨਾ, ਇਸ ਦੀ ਤਰਫ਼ ਸਾਡਾ ਕੋਈ ਖਿਆਲ ਨਹੀਂ। ਤੇ ਸਾਹ ਸੰਗਤ ਜੀ ਭੁਗਤਾਨ ਦੇਣਾ ਹੀ ਪਏਗਾ, ਕਿਉਂਕਿ ਜੱਜ ਜਿਹੜਾ ਥਾਣੇਦਾਰ ਹੈ ਉਹ ਕਿਸੇ ਦਾ ਵੀ ਲਿਹਾਜ਼ ਨਹੀਂ ਜੇ ਕਰਦਾ। ਸਾਕਤ ਮੁਕਾਰਾ, ਹੁਣ ਸਾਕਤ ਕੀ ਹੈ? ਦਿਨੇ ਰਾਤੀ ਝੂਠ ਬੋਲਦਾ, ਜ਼ਬਾਨ ਦੇ ਨਾਲ ਪਰਮਾਤਮਾ ਦੇ ਨਾਂ ਨੂੰ ਨੀ ਜਪਦਾ। ਕਹਿੰਦੇ ਨੇ ਦਰਗਾਹ ਦੇ ਵਿਚ ਉਸਦਾ ਮੂੰਹ ਕਾਲਾ ਕੀਤਾ ਜਾਂਦਾ। ਮੂੰਹ ਕਾਲਾ ਦਾ ਤਾਗ ਹੈ ਕਿ ਰੰਗ ਲੈ ਕੇ ਕਾਲਕ ਨੀ ਮਿਲਦੇ, ਕਾਲਾ ਦਾ ਤਾਗ ਹੈ ਕਿ ਉਹਨੂੰ ਸਵਰਗਾ ਦੀ ਨੀ ਨਰਕਾ ਦੀ ਪ੍ਰਾਪਤੀ ਹੁੰਦੀ ਹੈ, ਨਰਕਾ ਦੇ ਵਿਚ ਜਾਂਦਾ। ਐਸਾ ਸਾਕਤ ਜਿਹੜਾ ਕਿ ਗੁਰੂ ਸਾਹਿਬਾਂ ਦੇ ਉਪਦੇਸ਼ ਅਨੁਸਾਰ ਇਸ ਸਿਮਰਨ ਨੂੰ ਧਾਰਨ ਨਹੀਂ ਕਰਦਾ। ਜਗ ਜਗ੍ਹਾ ਤੇ ਭਰਮਣ ਕਰਨਾ, ਭ੍ਰਿਸ਼ਟ ਭਰਮਣ। ਭ੍ਰਿਸ਼ਟ ਭਰਮਣ ਦਾ ਭਾਵ ਹੈ ਕਿ 84 ਲੱਖ ਜਾਮਿਆਂ ਦਾ ਭਰਮਣ, ਕਾਰਨ ਕੀ ਸੀ, ਗਰਦਬ ਕੀ ਨਾਈ ਗਧੇ ਵਕਣ। ਔਰ ਗੁਰੂ ਸਾਹਿਬ ਕਈ ਵਾਰੀ ਸਪਸ਼ਟ ਕਰ ਚੁੱਕੇ ਨੇ ਕਿ ਅਸੀਂ ਪਰਾਏ ਗਧੇ ਬਣੇ ਆ, ਪਰਾਇਆ ਬੋਲ ਢੋ ਰਹੇ ਆ। ਇਸੀ ਤੁਕ ਨੂੰ ਲਾ ਕਰਕੇ ਉਪਦੇਸ਼ ਕੀਤਾ ਗਿਆ ਸੀ ਕਿ ਅਸੀਂ ਪਰਾਇਆ ਕੰਮ ਕੀ ਹੈ, ਯਾਨੀ ਕਿ ਜਿਤਨੀ ਵੀ ਜਲ ਚੇਤਨ ਵਸਤੂ ਔਰ ਸੰਬੰਧ ਆਦਿ ਸੰਭਾਲ ਇਸ ਲੋਕ ਦੇ ਵਿਚ ਮਨੁੱਖੇ ਜਨਮ ਵਿਚ ਆ ਕਰਕੇ ਅਸੀਂ ਕਰ ਰਹੇ ਆ। ਬੇਸ਼ਕ ਅਸੀਂ ਭੁਗਤਾਨ ਦੇਣਾ, ਭੁਗਤਾਨ ਦਿੱਤੇ ਬਿਨਾਂ ਛੁੱਟੀ ਨਹੀਂ ਹੋ ਸਕਦੀ। ਭੁਗਤਾਨ ਤੇ ਕਰਨਾ ਉਹ ਅਸੀਂ ਸਿਰਫ ਪਰਾਏ ਗਧੇ ਹੀ ਬਣੇ ਰਹਾਂਗੇ, ਭੁਗਤਾਨ ਹੀ ਦਿੰਦੇ ਰਹਾਂਗੇ। ਜਿਹੜਾ 25% ਸਾਨੂੰ ਆਪਣੇ ਘਰ ਦਾ ਕੰਮ ਕਰਨ ਵਾਸਤੇ ਉਪਦੇਸ਼ ਦਿੱਤਾ ਜਾ ਰਿਹਾ ਜਾਂ ਦਿੱਤਾ ਗਿਆ ਅਨੰਤ ਕਾਲ ਤੋਂ, ਉਹਦੀ ਸਾਡਾ ਕੋਈ ਖਿਆਲ ਹੀ ਨਹੀਂ। ਉਹ 25% ਅਸੀਂ 75% ਦੇ ਵਿਚ ਹੀ ਖਤਮ ਕਰ ਦਿੰਦੇ ਹਾਂ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਗਧੇ ਵਾਕੜ ਆਇਆ, ਪਰਾਇਆ ਬੋਲ ਢੋਂਦਾ ਆ, ਫਿਰ ਆਇਆ ਗਮਨ ਦੇ ਵਿਚ ਹੀ ਫਸ ਗਿਆ। ਸਾਕਤ ਲੋਭੀ ਬੰਦ ਨੀ ਪਾਇਆ। ਸਾਕਤ ਦਾ ਇੱਕ ਵਿਕਾਰ ਹੈ ਲੋਭ। ਲੋਭੀ ਮਨੁੱਖ ਨੂੰ ਤੁਸੀਂ ਰੋਕ ਨੀ ਸਕਦੇ, ਜਿਹੜਾ ਕਿ ਆਪਾਂ ਸਾਰੇ ਹੀ ਜਿੰਨੇ ਬੈਠੇ ਆ ਲੋਭੀ ਜਾਂ ਕਹਿਣ ਨੂੰ ਬੇਸ਼ੱਕ ਕਹਿੰਦੇ ਆ ਕਿ ਸਾਡੇ ਅੰਦਰ ਲੋਭ ਨਹੀਂ ਹੈ, ਪਰ ਸਾਕੰਗਰੀ ਗਹਿਰੇ ਤਰੀਕੇ ਨਾਲ ਵਿਚਾਰ ਕਰੀਏ ਤੇ ਸਾਡੇ ਅੰਦਰ ਲੋਭ ਹੀ ਲੋਭ ਭਰਿਆ, ਲੋਭ ਵੀ ਐਸਾ। ਤੇ ਗੁਰੂ ਸਾਹਿਬ ਕਹਿੰਦੇ ਨੇ ਕੂਕਰ ਹਰਕਾਈਆ, ਯਾਨੀ ਕਿ ਕੁੱਤੇ ਦੇ ਭਰਮਣ ਵਾਕਣ। ਕੁੱਤੇ ਦਾ ਭਰਮਣ ਕੀ ਹੈ? ਕੁੱਤਾ ਲੋਭ ਦੇ ਵਿਚ ਆ ਕਰਕੇ ਹੱਡੀ ਨੂੰ ਲੈ ਆਉਂਦਾ, ਹੱਡੀ ਨੂੰ ਲਿਆ ਕਰਕੇ ਉਸ ਨੂੰ ਚੱਟਦਾ, ਦੰਦਾਂ ਨਾਲ ਰਗੜਦਾ ਹੈ। ਕਹਿੰਦਾ ਕੀ ਹੈ, ਹੱਡੀ ਮਸੂੜਿਆਂ ਨਾਲ ਰਗੜਦੀ, ਉਹਦੇ ਚ ਖੂਨ ਨਿਕਲਦਾ। ਉਸ ਜੀ ਹੱਡੀ ਦੇ ਨਾਲ ਖੂਨ ਲੱਗਿਆ ਦੇਖਦਾ ਤੇ ਉਹ ਸੋਚਦਾ ਕਿ ਮੈਂ ਬਹੁਤ ਵੱਡੀ ਕਮਾਈ ਕਰ ਲਈ, ਖੂਨ ਨੂੰ ਹਾਸਲ ਕਰ ਲਿਆ। ਖੂਨ ਉਸਦਾ ਆਪਣਾ ਹੀ ਹੈ, ਉਸ ਨੂੰ ਚੱਕਣ ਲੱਗ ਜਾਂਦਾ। ਕਹਿੰਦੇ ਨੇ ਕੂਕਰ ਅਰਕਾਈਆ, ਜਿਹੜੇ ਸਿਮਰਨ ਨਹੀਂ ਕਰਦੇ, ਸਾਕਤ ਲੋਭੀ ਨੇ। ਲੋਭੀ ਯਾਨੀ ਕਿ ਲੋਭੀ ਨੂੰ ਤੁਸੀਂ ਰੋਕ ਨਹੀਂ ਸਕਦੇ, ਔਰ ਉਸਦਾ ਅੰਤ ਕੀ ਹੁੰਦਾ, ਉਸ ਨੂੰ ਫਿਰ ਜਨਮ ਲੈ ਕਰਕੇ ਜਾਂਦੇ ਨੇ, ਜਨਮ ਔਰ ਮਰਨ ਦੇ ਗੇੜ ਚ ਜਾਂਦਾ। ਸਾਕਤ ਨੀਚ ਤਿਸ ਕੁਲ ਨਹੀਂ ਜਾਤੀ। ਸਾਕਤ ਜਿਹੜਾ ਹੈ ਉਸਨੂੰ ਆਪਣੇ ਕੁਲ ਦੀ ਖਬਰ ਨੀ। ਕਹਿੰਦੇ ਨੇ ਨੀਚਾ ਤੋਂ ਵੀ ਨੀਚਾ, ਉਸਨੂੰ ਆਪਣੀ ਜਾਤ ਦੀ ਵੀ ਪਰਵਾਹ ਨੀ ਕਿ ਮੈਂ ਕਿਸ ਕੁਲ ਦਾ ਵਾਂ, ਕਿਸ ਜਾਤ ਦਾ ਵਾਂ, ਔਰ ਮੈਂ ਕੀ ਹਾਲਤ ਬਣਾ ਰੱਖੀ ਹੈ ਇਸ ਜੀਵਾਤਮਾ ਦੀ, ਇਸ ਮਨੁੱਖ ਲੋਕ ਦੇ ਵਿਚ ਕਰਨਾ ਕੀ ਚਾਹੀਦਾ ਸੀ। ਕਹਿੰਦੇ ਨੇ ਆਤਮਘਾਤੀ, ਆਤਮ ਹੱਤਿਆ ਕਰਨ ਵਾਲੇ ਨੂੰ ਕੀ ਕਹਿੰਦੇ ਨੇ, ਕਿਉਂ ਕਹਿੰਦੇ ਨੇ ਆਤਮਘਾਤੀ? ਨੁਕਸਾਨ ਯਾਨੀ ਕਿ ਪਾਪੀ ਹੈ। ਪਾਪ ਕੀ ਹੈ ਕਿ ਇੱਕ ਜੀਵਾਤਮਾ ਨੂੰ ਉਹ ਮੁਕਤੀ ਪ੍ਰਾਪਤ ਕਰ ਸਕਦੀ ਸੀ। ਮੁਕਤੀ ਦਾ ਆਧਾਰ ਸੀ ਮਨੁੱਖਾ ਜਨਮ। ਮਨੁੱਖੇ ਜਨਮ ਨੂੰ ਉਸਨੇ ਜੀਵਾਤਮਾ ਤੋਂ ਦੂਰ ਕਰਤਾ, ਤੇ ਇਸ ਕਰਕੇ ਉਸਨੂੰ ਆਤਮਘਾਤੀ ਨੂੰ ਪਾਪੀ ਕਹਿ ਕਰਕੇ ਪੁਕਾਰਿਆ ਜਾਂਦਾ। ਔਰ ਯਾਦ ਰੱਖਣਾ, ਆਤਮਘਾਤੀ ਦਾ ਸਭ ਤੋਂ ਪਹਿਲਾਂ ਜੋ ਸਜ਼ਾ ਦਿੱਤੀ ਜਾਂਦੀ ਹੈ ਕਾਲ ਦੇ ਦਰਬਾਰ ਦੇ ਵਿਚ, ਉਹ ਸੂਖਮ ਲੋਕਾਂ ਦਾ ਨਰਕ ਦਿੱਤਾ ਜਾਂਦਾ। ਕਲਪਾ ਤੱਕ ਇਹ ਜੀਵਾਤਮਾ ਨਰਕਾਂ ਦੇ ਵਿਚ ਸੜਦੀ ਹੈ, ਉਹ ਤਦ ਜਾ ਕਰਕੇ ਭੁਗਤਾਨ ਦੇ ਕਰਕੇ ਇਸ ਪਾਪ ਦਾ ਇਸ ਲੋਕ ਦੇ ਵਿਚ ਪੇੜ ਪੌਦੇ ਬਣਾ ਕਰਕੇ ਔਰ 84 ਦੇ ਵਿਚ ਦਿੱਤਾ ਜਾਂਦਾ। ਔਰ ਅਗਰ ਪੂਰਨ ਸਤਿਗੁਰਾਂ ਦੀ ਜੀਵਾਤਮਾ ਹੈ ਔਰ ਉਸਨੇ ਦਰਸ਼ਨ ਕਰ ਲਏ ਨੇ ਤੇ ਉਸਨੇ ਅਗਰ ਆਤਮ ਹੱਤਿਆ ਕਰ ਲਈ ਹੈ ਤੇ ਸਾਧ ਜੀ ਉਸਨੂੰ ਵੀ ਨਿਚਲੇ ਜਾਮਿਆਂ ਵਿਚ ਜਾਣਾ ਪਏਗਾ। ਇਹ ਫਿਰ ਸਤਿਗੁਰ ਦੀ ਮੌਜ ਹੈ ਕਿ ਕਿਤਨੇ ਨਿਚਲੇ ਜਾਮੇ ਦਿੰਦੇ ਨੇ ਔਰ ਫਿਰ ਕਦੋਂ ਉਸ ਨੂੰ ਕੱਢ ਕਰਕੇ ਲਿਆਉਂਦੇ ਨੇ। ਯਾਨੀ ਕਿ ਸਾਨੂੰ ਜਾਣਾ ਪਏਗਾ, ਇਸ ਪਾਪ ਦਾ ਭੁਗਤਾਨ ਦੇਣਾ ਪਏਗਾ। ਤੇ ਆਪਾਂ ਸਾਰੇ ਹੀ ਆਤਮਘਾਤੀ ਆ। ਕਾਰਨ ਕੀ ਸੀਗਾ ਕਿ ਮਨੁੱਖੇ ਜਨਮ ਦੇ ਵਿਚ ਆ ਕਰਕੇ ਅਸੀਂ ਸਿਮਰਨ ਨੂੰ ਧਾਰਨ ਕਰਨਾ ਸੀ। ਸਿਮਰਨ ਕਿਸਦਾ? ਅਕਾਲ ਪੁਰਖ ਦਾ ਸਿਮਰਨ। ਤੇ ਅਸੀਂ ਵਸਤੂ ਔਰ ਸੰਬੰਧਾਂ ਦਾ ਕਰਦੇ ਰਹੇ, ਅਕਾਲ ਪੁਰਖ ਦਾ ਕੀਤਾ ਨਹੀਂ। ਤੇ ਆਤਮਘਾਤੀ ਯਾਨੀ ਕਿ ਜਿਸ ਡਾਲ ਤੇ ਬੈਠੇ ਆ ਉਸ ਡਾਲ ਨੂੰ ਹੀ ਕੱਟੀ ਜਾ ਰਿਹਾ ਹੌਲੇ ਹੌਲੇ ਕਰਕੇ। ਡਾਲ ਕਿਹੜੀ ਸੀ? ਮਨੁੱਖੇ ਜਨਮ ਦੀ ਡਾਲ ਸੀ, ਸਵਾਸਾਂ ਦੀ ਪੂੰਜੀ ਸੀ, ਜਿਹੜੀ ਅਸੀਂ ਕੱਟ ਰਹੇ ਹਾਂ ਬਿਲਕੁਲ ਇੱਕ ਇੱਕ ਕਰਕੇ। ਸਵਾਸ ਸਾਡੇ ਵਿਰਥਾ ਜਾ ਰਹੇ ਨੇ। ਕਿੱਥੇ ਜਾ ਰਹੇ ਨੇ? ਵਸਤੂ ਔਰ ਸੰਬੰਧਾਂ ਦੇ ਵਿਚ। ਤੇ ਅਸੀਂ ਆਪਣੀ ਆਪਿਆ ਆਪ ਹੀ ਕਰ ਰਿਹਾ। ਤੇ ਆਤਮਗਤਿਆ ਨੂੰ, ਆਤਮਗਾਤੀ ਨੂੰ ਪਾਪ ਦੀ ਸਜ਼ਾ ਦਿੱਤੀ ਜਾਂਦੀ ਹੈ। ਪਾਪੀ ਦਾ ਭੁਗਤਾਨ ਦੇਣ ਵਾਸਤੇ ਉਸਨੂੰ ਨਿਚਲੇ ਔਰ ਉਚਲੇ ਲੋਕਾਂ ਦੇ ਵੀ ਅਵੱਛ ਜਾਣਾ ਪੈਂਦਾ, ਬੇਸ਼ਕ ਉਹ ਪੂਰਨ ਸਤਿਗੁਰਾਂ ਦੀ ਰੂਹ ਹੋਵੇ। ਭੁਗਤਾਨ ਉਸਨੂੰ ਦੇਣਾ ਪਏਗਾ, ਭੁਗਤਾਨ ਦੇ ਬਗੈਰ ਉਹ ਸਤਿਗੁਰੂ ਕਦੀ ਵੀ ਲੈ ਕਰਕੇ ਨਹੀਂ
ਜਾਣਗੇ।
ਪਰ ਇਹ ਦਾਤ ਪ੍ਰਾਪਤ ਹੋਣ ਲਈ ਇਹ ਕਾਰਨ ਕੀ ਹੈ ਦਾਤ ਕਿਹੜੀ ਹੈ ਗੁਰ ਜਗਤ ਤਰਾਇਆ ਗੁਰੂ ਦੇ ਜ਼ਰੀਏ ਅਸੀਂ ਇਸ ਜਗਤ ਤੋਂ ਪਾਰ ਜਾ ਸਕਦੇ ਹਾਂ ਇਸ ਸਮੁੰਦਰ ਤੋਂ ਪਾਰ ਜਾਣ ਵਾਸਤੇ ਜਹਾਜ਼ ਦੀ ਲੋੜ ਹੈ ਕਿਸ਼ਤੀ ਦੀ ਲੋੜ ਹੈ ਕਹਿੰਦੇ ਨੇ ਉਹ ਜਹਾਜ਼ ਗੁਰੂ ਹੈ ਗੁਰੂ ਦੇ ਨਾਲ ਹੀ ਅਸੀਂ ਲੱਗ ਕਰਕੇ ਪਾਰ ਹੋ ਸਕਦੇ ਹਾਂ ਤੇ ਕਹਿੰਦੇ ਨੇ ਕਿਸੇ ਭਾਗਾਂ ਵਾਲੇ ਨੂੰ ਹੀ ਇਹ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਹੁਣ ਭਾਗ ਕਿਹਦੇ ਨੇ ਅਸੀਂ ਅੱਖ ਬੰਦ ਕਰਕੇ ਦੂਸਰਿਆਂ ਨੂੰ ਕੋਸਦੇ ਰਹਿੰਦੇ ਹਾਂ ਇਸ ਦਾ ਕਾਰਨ ਕੀ ਉਹ ਮਨ ਨੇ ਪਰਮਾ ਰੱਖਿਆ ਕਿਸ ਨੂੰ ਪ੍ਰਾਪਤ ਹੁੰਦੀ ਹੈ ਜਦੋਂ ਕਿ ਅਸੀਂ ਅੰਤਰ ਦੇ ਵਿੱਚ ਸਿਮਰਨ ਦੀ ਪਹਿਲੀ ਪੌੜੀ ਨੂੰ ਯਾਨੀ ਕਿ ਪ੍ਰਬਲ ਇੱਛਾ ਨੂੰ ਧਾਰਨ ਕਰ ਲੈਂਦੇ ਹਾਂ ਸੰਸਾਰ ਦੇ ਰਾਗ ਨੂੰ ਛੱਡਣ ਲੱਗ ਜਾਂਦੇ ਹਾਂ ਉਸ ਲਈ ਅਕਾਲ ਪੁਰਖ ਦੀ ਇਹ ਰਹਿਮਤ ਸਾਨੂੰ ਪ੍ਰਾਪਤ ਹੋ ਜਾਂਦੀ ਹੈ ਉਹ ਰਹਿਮਤ ਕੀ ਹੈ ਗੁਰੂ ਦੀ ਪ੍ਰਾਪਤੀ ਪਹਿਲੀ ਰਹਿਮਤ ਹੈ ਮਨੁੱਖਾ ਜਨਮ ਤੇ ਦੂਸਰੀ ਪ੍ਰਾਪਤੀ ਹੈ ਗੁਰੂ ਦੀ ਔਰ ਇਸ ਦੇ ਨਾਲ ਲੱਗ ਕਰਕੇ ਇਸ ਦੀ ਸੰਗਤ ਕਰਕੇ ਹੀ ਅਸੀਂ ਪਾਰ ਜਾ ਸਕਦੇ ਹਾਂ ਨਾ ਕੋਈ ਹੋਰ ਤਰੀਕਾ ਹੈ ਨਾ ਕੋਈ ਹੋਰ ਆਧਾਰ ਹੈ ਇਹ ਸਿਮਰਨ ਦਾ ਫਲ ਤਾਂ ਹੀ ਹੈ ਜੇ ਅਸੀਂ ਪਾਰ ਉਤਰ ਜਾਈਏ ਜੇ ਨਾ ਉਤਰ ਸਕੇ ਤੇ ਮਰਨ ਦੇ ਬਾਅਦ ਕੋਈ ਫਲ ਨਹੀਂ ਹੈਗਾ ਜਪ ਮਨ ਸਤਨਾਮ ਸਦਾ ਸਤਨਾਮ ਉਹ ਸਪਸ਼ਟ ਹੈ ਦੋ ਲਫ਼ਜ਼ ਵਿੱਚ ਮਨ ਔਰ ਸਦਾ ਮਨ ਨੇ ਜਪਣਾ ਹੈ ਸਦਾ ਕਿਸ ਨੂੰ ਸਤਨਾਮ ਨੂੰ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਸਿਮਰਨ ਅਸੀਂ ਕਿਸ ਦਾ ਕਰਨਾ ਹੈ ਹਮੇਸ਼ਾ ਹੀ ਸਤਨਾਮ ਦਾ ਸਿਮਰਨ ਕਰਦਾ ਸਤਨਾਮ ਇੱਕ ਲਫ਼ਜ਼ ਹੈ ਅੰਤਰ ਦਾ ਭਾਵ ਕੀ ਹੈ ਉਹ ਅਵਿਨਾਸ਼ੀ ਚੇਤਨ ਸੱਤਾ ਪਰਮ ਸੱਤਾ ਜਿਸ ਦੇ ਇਹ ਸਾਰੇ ਜੜ ਚੇਤਨ ਲੋਕ ਨੂੰ ਆਧਾਰ ਦੇ ਰੱਖਿਆ ਉਸ ਨੂੰ ਅਸੀਂ ਸਤਨਾਮ ਕਹਿੰਦੇ ਸੱਤ ਦਾ ਭਾਵ ਹੈ ਕਿ ਰਹਿਣ ਵਾਲਾ ਅਸੱਤ ਦਾ ਝੂਠ ਦਾ ਭਾਵ ਹੈ ਕਿ ਖਤਮ ਹੋਣ ਵਾਲਾ ਯਾਨੀ ਕਿ ਜਿਹੜੀ ਚੇਤਨ ਸੱਤਾ ਸੱਤ ਹੈ ਉਸਦਾ ਕੋਈ ਵੀ ਨਾਮ ਰੱਖ ਲਓ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਗੁਰੂ ਕਲਗੀਧਰ ਪਾਤਸ਼ਾਹ ਨੇ 1200 ਤੋਂ ਵੱਧ ਲਫ਼ਜ਼ਾਂ ਦੇ ਨਾਲ ਜਾਪ ਸਾਹਿਬ ਦੇ ਵਿੱਚ ਉਸ ਪਰਮਾਤਮਾ ਦੀ ਉਸਤਤ ਕੀਤੀ ਤੇ ਕਿਹਾ ਕੋਈ ਘੱਟ ਗਿਆ ਜਾਂ ਫਰਕ ਪੈ ਗਿਆ ਤੁਹਾਨੂੰ ਕੋਈ ਲਫ਼ਜ਼ ਚੰਗਾ ਲੱਗਦਾ ਤੇ ਤੁਸੀਂ ਉਸ ਲਫ਼ਜ਼ ਨੂੰ ਰੱਖ ਕੇ ਉਸ ਪਰਮਾਤਮਾ ਦੇ ਨਾਮ ਨੂੰ ਯਾਦ ਕਰ ਸਕਦੇ ਹੋ ਅੰਤਰ ਦੀ ਗੱਲ ਹੈ ਯਾਨੀ ਕਿ ਪਹਿਚਾਣ ਕੀ ਕਰਨੀ ਹੈ ਰਾਗ ਨੂੰ ਸੰਸਾਰ ਦੇ ਰਾਗ ਨੂੰ ਤਿਆਗ ਕਰਕੇ ਆਪਣੇ ਖਿਆਲ ਨੂੰ ਕੱਢ ਕੇ ਉਸ ਪਰਮਾਤਮਾ ਦੇ ਲਫ਼ਜ਼ ਦੇ ਨਾਲ ਯਾਨੀ ਕਿ ਜੋੜ ਕੇ ਖਿਆਲ ਨੂੰ ਇਕੱਤ੍ਰਿਤ ਕਰਨਾ ਹੀ ਸੱਚਾ ਸਿਮਰਨ ਹੈ ਬਾਕੀ ਸਾਰੇ ਸਿਮਰਨ ਝੂਠੇ ਨੇ ਉਹਨਾਂ ਦੇ ਵਿੱਚ ਕੁਛ ਵੀ ਪ੍ਰਾਪਤ ਨਹੀਂ ਹੋ ਸਕਦਾ ਨਿਤ ਪਿਆਈ ਹੈ ਹਰ ਪੁਰਖ ਨਿਰੰਜਨਾ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਨਿਤ ਦਾ ਭਾਵ ਹੈ ਕਿ ਸੰਸਾਰ ਦਾ ਕਾਰ ਵਿਵਹਾਰ ਤੇ ਤੂੰ ਕਰਨਾ ਉਸ ਤੋਂ ਦੂਰ ਨਹੀਂ ਹੋ ਜਾਣਾ ਇਹ ਗੁਰੂ ਸਾਹਿਬ ਕਦੇ ਵੀ ਭੁਗਤਾਨ ਤੋਂ ਪਰੇ ਨਹੀਂ ਲੈ ਕੇ ਜਾਂਦੇ ਭੁਗਤਾਨ ਤੇ ਸਾਨੂੰ ਦੇਣਾ ਚਾਹੇ ਰੋ ਕੇ ਦਈਏ ਤੇ ਹੱਸ ਕੇ ਦਈਏ ਤੇ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਦੇ ਵਿੱਚ ਰਹਿ ਕਰਕੇ ਕਾਰ ਵਿਵਹਾਰ ਕਰਦੇ ਹੋਏ ਆਪਣਾ ਖਿਆਲ ਜਿਹੜਾ ਹੈ ਆਪਣਾ ਸਿਮਰਨ ਯਾਨੀ ਕਿ ਇੰਦਰੀ ਦੇ ਨਾਲ ਅਸੀਂ ਲਫ਼ਜ਼ ਨੂੰ ਯਾਦ ਕਰਨਾ ਤੇ ਅੰਤਰ ਦੇ ਵਿੱਚ ਖਿਆਲ ਨੂੰ ਅਕਾਲ ਪੁਰਖ ਦੀ ਤਰਫ ਲਿਜਾਣਾ ਤਾਂ ਹੀ ਮਨ ਕਰਕੇ ਸਿਮਰਨ ਹੋਏਗਾ ਜਦੋਂ ਸੰਸਾਰ ਦਾ ਕਾਰ ਵਿਵਹਾਰ ਕਰਦੇ ਹਾਂ ਮਨ ਸਾਡਾ ਖਾਲੀ ਹੁੰਦਾ ਮਨ ਨੂੰ ਅਸੀਂ ਇਹਨਾਂ ਕਾਰ ਵਿਵਹਾਰ ਦੇ ਵਿੱਚ ਫਸਾ ਦਿੰਦੇ ਹਾਂ ਜਿਹੜਾ ਕਾਰ ਵਿਵਹਾਰ ਸਾਨੂੰ ਬੰਧਨ ਵਿੱਚ ਲੈ ਕਰਕੇ ਆਉਂਦਾ ਅਗਰ ਅਸੀਂ ਮਨ ਨੂੰ ਖਿਆਲ ਲਾ ਕਰਕੇ ਜੋ ਬੈਠਾ ਹੈ ਇਸ ਨੂੰ ਇਹ ਵਿੱਚੋਂ ਕੱਢ ਲਈਏ ਅੰਤਰ ਦੇ ਵਿੱਚ ਅਕਾਲ ਪੁਰਖ ਨਾਲ ਜੋੜ ਲਈਏ ਤਾਂ ਫਿਰ ਪੱਕੀ ਗੱਲ ਹੈ ਕਿ ਅਸੀਂ ਆਪਣੀ ਵਸਤੂ ਜਿਹੜੀ ਇਸ ਨੂੰ ਦਿੱਤੀ ਸੀ ਨਾ ਖਿਆਲ ਸੁਰਤ ਉਹ ਜ਼ਰੂਰ ਲੈਣ ਦੇ ਕਾਬਿਲ ਬਣ ਜਾਵਾਂਗੇ ਔਰ ਉਹ ਕਾਬਿਲ ਬਣ ਕੇ ਹੀ ਅਸੀਂ ਪਰਮਾਤਮਾ ਦੇ ਸ਼ਬਦ ਦੇ ਦੀਦਾਰ ਔਰ ਉਸ ਆਵਾਜ਼ ਨੂੰ ਸੁਣ ਸਕਦੇ ਹਾਂ ਸਾਧੂ ਦੇ ਪਿੱਛੇ ਚੱਲ ਉਹ ਸਾਧੂ ਤੇ ਆਪਣੇ ਪਿੱਛੇ ਚੱਲਣ ਹੀ ਨਹੀਂ ਦਿੰਦੇ ਇੰਨੀ ਸਕਿਉਰਟੀ ਬੈਠੀ ਹੈ ਫਿਰ ਕਿਸ ਤਰੀਕੇ ਦਾ ਕਹਿੰਦੇ ਨੇ ਸਿਆਣਪ ਔਰ ਚਤੁਰਾਈ ਨੂੰ ਛੱਡ ਔਰ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ ਇਹ ਹੈ ਸਾਧੂ ਦੇ ਪਿੱਛੇ ਹੱਥ ਜੋੜ ਕੇ ਚੱਲਣਾ ਸਾਧੂ ਨੇ ਜੋ ਉਪਦੇਸ਼ ਦੇਤਾ ਜੋ ਹੁਕਮ ਦੇਤਾ ਉਹਦੇ ਵਿੱਚ ਕਮੀ ਨਾ ਕੱਢ ਮੀਲ ਮੇਖ ਨਾ ਕੱਢ ਕਿਉਂਕਿ ਤੂੰ ਅੰਧਾ ਹੈ ਤੈਨੂੰ ਰਸਤੇ ਦਾ ਪਤਾ ਨਹੀਂ ਫਿਊਚਰ ਦਾ ਗਿਆਨ ਨਹੀਂ ਕਿ ਕੱਲ ਕਿਹੜੀ ਗੱਲ ਹੋਣ ਵਾਲੀ ਹੈ ਜਿਸਨੇ ਤੈਨੂੰ ਉਪਦੇਸ਼ ਦਿੱਤਾ ਉਹ ਅੱਖਾਂ ਵਾਲਾ ਉਸਨੂੰ ਪਤਾ ਰਸਤੇ ਦੇ ਵਿੱਚ ਕੀ ਹੋਣ ਵਾਲਾ ਕਿੱਥੇ ਤੂੰ ਭੁਗਤਾਨ ਦੇਣਾ ਔਰ ਕਿੱਥੇ ਤੈਨੂੰ ਦਾਤ ਦੇਣੀ ਹੈ ਇਸ ਕਰਕੇ ਜੋ ਕੁਝ ਵੀ ਉਪਦੇਸ਼ ਦੇਤਾ ਉਸਦੇ ਉੱਪਰ ਮਿਟ ਜਾ ਕੁਰਬਾਨ ਹੋ ਜਾ ਹੱਥ ਜੋੜ ਕੇ ਪਿੱਛੇ ਚੱਲਣ ਦਾ ਇਹੀ ਭਾਵ ਹੈ ਕਿ ਉਸਦੇ ਵਿੱਚ ਕੋਈ ਕਮੀ ਨਹੀਂ ਕੱਢ ਸਿਰਫ ਕੁਰਬਾਨ ਹੋਣ ਦੀ ਗੱਲ ਕਰ ਕਿ ਕੁਰਬਾਨ ਹੋ ਜਾਣਾ ਉਸਦੇ ਉੱਪਰ ਮੇਰੀ ਮੈਂ ਵੀ ਮਾਰੇ ਆਪਣੇ ਸਰੀਰ ਨੂੰ ਵੀ ਭੁੱਲ ਜਾਏ सिर्फ तू ही तू राजा ता है हाथ जोड़ के पिछे चलना और कदों होगा जब स्याणे तो चतराई चो निकलेगा तू अपनी बुद्धि का इस्तेमाल करदा इस मशीन के नाल लग करके उतो ही तू मार खा जाता इसे करके साडा सिमरन जड़ा है वो पूरा नहीं हो पाता का उत्तम फल अगर अभी प्राप्त करना चाहते हैं तो चाहते हैं उस परमात्मा का सिमरन कर। मनुखे जन्म का आधार की है, मनुखा जन्म मिलिया क्यों है? सिर्फ और सिर्फ परमात्मा का रूप लैण वास्ते, परमात्मा बनन वास्ते मिलिया। आप कहने जी ये कार व्यवहार सिर्फ भुगतान मात्र है, इन्होंने वास्ते ये शरीर जो कीमती मिलिया ये बार बार नहीं मिलना, जो दो पैर मिले ने बुद्धि का तत्व मिलिया बड़ा ही कीमती है। गुरु साहब कहने मनुखे जन्म का आधार ही यही है कि अपने रूप न बदल ला, जरा रूप ला के बैठा उसकी जगह परमात्मा का रूप ला ला। परमात्मा का रूप तहा ही लगेगा जब तू परमात्मा की आराधना परमात्मा का सिमरन करेगा अंदर और बाहर रंग यानी प्यार दे नाल। अगर तेरे प्यार नहीं है परमात्मा के नाम लेकर के बैठा